श्री नानक पुरुषोत्तम परम परावर नाथ जुगल चरण मम बंदना तर परमाथ तर कर माथ श्री नानक पद पंकज बंदन सिमरो अंगद दोख निकंदन अमरदास गुर हृदय त्यावो श्री गुर रामदास गुण गावो श्री अर्जुन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिस मह अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहे गुरु साहिब जी सवैया गण मंगल के गुर मंगल रूप महा उत्साहन के उत्साहू सब तेजन के अत तेज दिपै सब ओजन ओज गुरु रन गाहू गण मंगल के गुर मंगल रूप
वाहिगुरु जी का खालसा वाहिगुरु जी की फतेह करुणा निदान गरीब निवाज अंतरजामी पतित पावन भगत वत्सल चवर छत्र तख्त दे मालक दसां पातशाहियां दे आत्मिक सरूप प्रतख गुरता गद्दी उपर सुभाए मान धन धन श्री गुरु ग्रंथ साहिब जी महाराज दी पावन पवित्र हजूरी विच सतसंगत करन दे मिले हुए शुभ अवसर विच गुर इतिहास दी कथा विचार सरवण करिए ਗੁਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸਰਵਣ ਕਰਾਏ ਜਾ ਰਹੇ ਸਨ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਬਿਸ਼ਨ ਸਿੰਘ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਉਸ ਨਾਲ ਪਟਨਾ ਸ਼ਹਿਰ ਤੋਂ ਚੱਲ ਕੇ ਅਸਾਮ ਦੇ ਇਲਾਕੇ ਵੱਲ ਸਤਿਗੁਰੂ ਜੀ ਪਹੁੰਚੇ। ਬ੍ਰਹਮਪੁੱਤਰ ਦਰਿਆ ਤੋਂ ਉਰਾਰਲੇ ਕਿਨਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਡੇਰਾ ਲਗਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਇਲਾਕੇ ਵਿੱਚ ਵਿਚਰਦਿਆਂ ਹੋਇਆਂ ਕਈ ਸਾਲ ਰਹੇ ਹਨ। ਤਕਰੀਬਨ 4-5 ਸਾਲ ਦਾ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਉੱਧਰ ਰਹੇ ਹੈ। ਕਿੰਨਾ ਹੀ ਸਮਾਂ ਬਿਸ਼ਨ ਸਿੰਘ ਰਾਜੇ ਦਾ ਅਸਾਮ ਦੇ ਰਾਜੇ ਦੇ ਨਾਲ ਵਿਰੋਧ ਚੱਲਦਾ ਰਿਹਾ ਹੈ। ਜਿਸ ਵੇਲੇ ਹੰਭ ਹਾਰ ਕੇ ਅਸਾਮ ਦਾ ਰਾਜਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਣ ਪਿਆ, ਬੇਨਤੀ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਸ, ਆਪਣੇ ਇਲਾਕੇ ਵੱਲ, ਆਪਣੇ ਨਗਰ ਵਿਖੇ ਲੈ ਕੇ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਿਸ਼ਨ ਸਿੰਘ ਰਾਜੇ ਦੇ ਸਮੇਤ ਕੁਝ ਆਦਮੀਆਂ ਸਹਿਤ ਉਸ ਦੇ ਨਗਰ ਵਿਖੇ ਬ੍ਰਹਮਪੁੱਤਰ ਦਰਿਆ ਤੋਂ ਪਾਰ ਪਹੁੰਚੇ। ਆਉਣ 'ਤੇ ਉਸਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕੀਤਾ। ਸਤਿਗੁਰਾਂ ਨੇ ਦੋਹਾਂ ਰਾਜਿਆਂ ਨੂੰ ਸਮਝਾ ਕੇ ਦੋਹਾਂ ਦੀ ਸੰਧੀ ਕਰਵਾਈ ਹੈ। ਆਪਸ ਵਿੱਚ ਪੱਗ ਵਟਾ ਕੇ ਭਰਾਤਰੀ ਭਾਵ ਦੇ ਸਹਿਤ ਹੋਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਦੋਹਾਂ ਰਾਜਿਆਂ ਦੀਆਂ ਹੱਦਾਂ ਕਾਇਮ ਕਰ ਦਿੱਤੀਆਂ ਹੈ। ਅਸਾਮ ਦੇ ਰਾਜੇ ਨੂੰ ਕਿਹਾ ਹੈ ਕਿ ਇਹ ਤੇਰਾ ਇਲਾਕਾ ਹੈ, ਔਰ ਦੂਸਰਾ ਜੋ ਔਰੰਗਜ਼ੇਬ ਬਾਦਸ਼ਾਹ ਵਾਲਾ ਇਲਾਕਾ ਹੈ, ਬਿਸ਼ਨ ਸਿੰਘ ਰਾਜੇ ਦੇ ਅਨੁਸਾਰ ਉੱਧਰਲਾ ਇਲਾਕਾ ਮੰਨਿਆ ਜਾਏਗਾ, ਜਿੱਥੇ ਇੱਕ ਧੋਬੜੀ ਨਾਮ ਦੀ ਇਸਤਰੀ ਜੰਤਰ ਮੰਤਰ ਕਰਨ ਵਾਲੀ ਆਏ ਸੀ। ਉਸ ਥਾਂ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਦੇ ਨਾਮ 'ਤੇ ਧੋਬੜੀ ਨਗਰ ਵਸਾਇਆ। ਕਵੀ ਜੀ ਨੇ ਦੱਸਿਆ ਹੈ ਜਿੱਥੇ ਖੰਜਰ ਗੱਡਿਆ ਸੀ ਉੱਥੇ ਖੰਜਰ ਨਾਮ ਦਾ ਨਗਰ ਵਸਾਇਆ। ਦੋਹਾਂ ਰਾਜਿਆਂ ਦੀਆਂ ਹੱਦਾਂ ਕਾਇਮ ਕੀਤੀਆਂ, ਸੁਲਾਹ ਕਰਵਾ ਕੇ ਝਗੜੇ ਖਤਮ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਥਾਨ 'ਤੇ ਆਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਇਲਾਕੇ ਵਿੱਚ ਆਉਣ ਕਰਕੇ ਮਹਾਨ ਮਹਿਮਾ ਗੁਰੂ ਮਹਾਰਾਜ ਸਾਹਿਬ ਜੀ ਦੀ ਸਭ ਦੇਸ਼ ਵਿੱਚ ਫੈਲੀ। ਬਰਾਬਰ 'ਤੇ ਹੀ ਅਸਾਮ ਦੇ ਰਾਜੇ ਦੇ ਬਰਾਬਰ ਇੱਕ ਰਾਜੇ ਰਾਮ ਦਾ, ਉਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਹੁਤਾ ਜਸ ਸੁਣਿਆ ਹੈ। ਉਸ ਦੀ ਰਾਣੀ ਨੇ ਵੀ ਗੁਰੂ ਮਹਾਰਾਜ ਸਾਹਿਬ ਜੀ ਦੀ ਵਡਿਆਈ ਸੁਣੀ, ਜਿਨ੍ਹਾਂ ਦੇ ਘਰ ਵਿੱਚ ਪੁੱਤਰ ਦੀ ਦਾਤ ਨਹੀਂ ਸੀ। ਰਾਜੇ ਦੇ ਪਾਸ ਆਉਣ 'ਤੇ ਰਾਣੀ ਨੇ ਗੁਰੂ ਮਹਾਰਾਜ ਸਾਹਿਬ ਜੀ ਦੀ ਮਹਿਮਾ ਉਸਦੇ ਕੋਲ ਆਖੀ ਹੈ ਕਿ ਪਤੀ ਰਾਜਨ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਇਲਾਕੇ ਵਿੱਚ ਆਏ ਆ, ਉਹਨਾਂ ਦਾ ਜਸ ਸੁਣਿਆ ਹੈ, ਸਾਡੇ ਘਰ ਵਿੱਚ ਪੁੱਤਰ ਪ੍ਰਾਪਤੀ ਨਹੀਂ ਹੈ, ਸੁਣਿਆ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰਾਸਿਆਂ ਦੀ ਆਸ ਪੂਰੀ ਕਰਦੇ ਹੈ। ਰਾਜੇ ਨੇ ਕਿਹਾ, ਜਸ ਤਾਂ ਮੈਂ ਵੀ ਸੁਣਿਆ ਸਤਿਗੁਰੂ ਜੀ ਦਾ। ਸਲਾਹ ਕੀਤੀ ਕਿ ਸਤਿਗੁਰਾਂ ਪਾਸ ਦਰਸ਼ਨ ਕਰਨ ਵਾਸਤੇ ਚੱਲੀਏ, ਕੀਮਤੀ ਭੇਟਾਵਾਂ ਲੈ ਕੇ। ਰਾਜਾ ਰਾਮ, ਰਾਣੀ ਸਹਿਤ ਔਰ ਆਪਣੇ ਅਹਿਲਕਾਰਾਂ ਸਿਪਾਹੀਆਂ ਸਮੇਤ ਤਿਆਰੀ ਕਰਕੇ ਸਤਿਗੁਰਾਂ ਪਾਸ ਪਹੁੰਚਿਆ। ਸਤਿਗੁਰਾਂ ਦੇ ਹਜ਼ੂਰ ਪਾਸ ਜਾ ਕੇ ਡੇਰਾ ਕੀਤਾ। ਅਗਲਾ ਦਿਨ ਹੋਣ 'ਤੇ ਸਤਿਗੁਰੂ ਜੀ ਨੂੰ ਮਿਲਿਆ। ਦਰਸ਼ਨ ਦੀਦਾਰੇ ਕੀਤੇ ਹੈ, ਬੇਨਤੀਆਂ ਕੀਤੀਆਂ ਨੇ। ਰਾਜਾ ਆਪਣੀ ਭਾਵਨਾ ਆਪਣੀ ਇੱਛਾ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਨਹੀਂ ਦੱਸ ਸਕਿਆ। ਰਾਜੇ ਦੇ ਵਜ਼ੀਰ ਨੇ ਰਾਜੇ ਬਾਬਤ ਸਤਿਗੁਰੂ ਜੀ ਨੂੰ ਕਿਹਾ, ਮਹਾਰਾਜ ਬਹੁਤ ਹੀ ਸ਼ਰਧਾ ਭਾਵਨਾ ਦੇ ਸਹਿਤ ਆਪ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਰਾਜਾ ਇੱਧਰ ਆਇਆ ਹੈ। ਇਸ ਰਾਜੇ ਦੀ ਇੱਛਾ ਹੈ ਕਿ ਆਪ ਜੀ ਕਿਰਪਾ ਕਰਕੇ ਆਪਣੇ ਪਵਿੱਤਰ ਚਰਨ ਕਮਲ ਇਹਨਾਂ ਦੇ ਗ੍ਰਹਿ ਵਿਖੇ ਮਹਿਲਾਂ ਵਿੱਚ ਪਵਣਾ ਕਰੋ, ਪਵਿੱਤਰ ਕਰੋ। ਸਤਿਗੁਰੂ ਜੀ ਨੇ ਫਰਮਾਇਆ ਕਿ ਭਾਈ, ਇਸ ਇਲਾਕੇ ਵਿੱਚ ਅਸੀਂ ਇੱਥੋਂ ਤੱਕ ਹੀ ਵਿਚਰਨਾ ਸੀ, ਅਗਾਹ ਅਸੀਂ ਨਹੀਂ ਜਾਣਾ। ਜੋ ਇੱਛਾ ਹੋਵੇ ਇੱਥੇ ਹੀ ਸਾਨੂੰ ਰਾਜਾ ਦੱਸ ਦੇਵੇ। ਸੁਣ ਕੇ ਉਹ ਰਾਤ ਬਤੀਤ ਕੀਤੀ। ਅਗਲਾ ਦਿਨ ਹੋਣ 'ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਰਾਮ ਰਾਜਾ ਪਹੁੰਚਿਆ। ਫਿਰ ਬੇਨਤੀਆਂ ਕੀਤੀਆਂ, ਮਹਾਰਾਜ ਬਹੁਤ ਕਿਰਪਾ ਕੀਤੀ, ਇਸ ਇਲਾਕੇ ਨੂੰ ਆ ਕੇ ਤੁਸੀਂ ਭਾਗ ਲਾਏ ਹੈ, ਦਰਸ਼ਨ ਦਿੱਤੇ ਹਨ, ਸੰਗਤਾਂ ਨੂੰ ਨਿਹਾਲ ਕੀਤਾ। ਆਪਣੀ ਇੱਛਾ ਫਿਰ ਵੀ ਨਾ ਕਹਿ ਸਕਿਆ, ਪੁੱਤਰ ਦੀ ਦਾਤ ਨਾ ਮੰਗ ਸਕਿਆ। ਅੰਤਰਜਾਮੀ ਸਤਿਗੁਰੂ ਜੀ ਨੇ ਫਰਮਾਇਆ ਕਿ ਐ ਰਾਜਨ, ਜੋ ਤੇਰੇ ਮਨ ਵਿੱਚ ਕਾਮਨਾ ਹੈ ਸਾਨੂੰ ਦੱਸ। ਫਿਰ ਹਿੰਮਤ ਕਰਕੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਬੜੇ ਯਤਨ ਕੀਤੇ, ਅਨੇਕਾਂ ਪੀਰ ਫਕੀਰ ਮਨਾਏ, ਪੰਡਤਾਂ ਅਨੁਸਾਰ ਕਿਰਿਆ ਕਰਮ, ਜਗ ਪੁੰਨ ਦਾਨ ਆਦਿ ਕਰਮ ਵੀ ਕੀਤੇ, ਪਰ ਪੁੱਤਰ ਪ੍ਰਾਪਤੀ ਫਿਰ ਵੀ ਨਾ ਹੋਈ। ਆਪ ਦੀ ਕਿਰਪਾ ਬਖਸ਼ਿਸ਼ ਕਰੋ ਮਹਾਰਾਜ, ਘਰ ਦੇ ਵਿੱਚ ਪੁੱਤਰ ਦੀ ਦਾਤ ਬਖਸ਼ੋ। ਰਾਜ ਭਾਗ ਦਾ ਜੋ ਵਾਰਸ ਹੋਵੇ, ਮਾਲਕ ਬਣਨ ਵਾਲਾ ਹੋਵੇ, ਐਸਾ ਫਰਜੰਦ ਬਖਸ਼ੋ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਰ ਕਮਲਾਂ ਵਿੱਚ ਜੋ ਮੋਹਰ ਪਕੜੀ ਹੋਈ ਸੀ, ਰਾਜੇ ਦੇ ਪੱਟ ਉੱਪਰ ਲਗਾਈ ਹੈ। ਬਚਨ ਫਰਮਾਇਆ ਕਿ ਰਾਜਨ, ਤੁਹਾਡੇ ਘਰ ਵਿੱਚ ਜੋ ਪੁੱਤਰ ਹੋਵੇਗਾ, ਸਾਡੀ ਮੋਹਰ ਦਾ ਨਿਸ਼ਾਨ ਉਹਦੇ ਮੱਥੇ 'ਤੇ ਹੋਏਗਾ, ਸਾਡਾ ਚਿੰਨ੍ਹ ਉਸਦੇ ਸਿਰ 'ਤੇ ਪ੍ਰਗਟ ਹੋਵੇਗਾ, ਨਿਸ਼ਾਨੀ ਪ੍ਰਗਟ ਹੀ ਲੈ ਕੇ ਆਏਗਾ। ਗੁਰੂ ਘਰ ਦਾ ਸ਼ਰਧਾਵਾਨ ਬਹੁਤ ਪ੍ਰੇਮੀ ਹੋਵੇਗਾ, ਨਾਮ ਉਸਦਾ ਰਤਨ ਰਾਏ ਰੱਖਣਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਵਰ ਦੀ ਬਖਸ਼ਿਸ਼ ਪ੍ਰਾਪਤ ਕਰਕੇ ਰਾਜਾ ਰਾਣੀ ਬਹੁਤੇ ਪ੍ਰਸੰਨ ਹੋਏ। ਸਮਾਂ ਪਾ ਕੇ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਦੀ ਦਾਤ ਪ੍ਰਾਪਤ ਹੋਈ, ਨਾਮ ਰਤਨ ਰਾਏ ਰੱਖਿਆ। ਸਤਿਗੁਰੂ ਜੀ ਦੇ ਬਚਨ ਅਨੁਸਾਰ ਉਸੇ ਤਰ੍ਹਾਂ ਮਸਤਕ ਦੇ ਉੱਪਰ ਸਤਿਗੁਰਾਂ ਦੇ ਘਰ ਕਮਲਾਂ ਵਾਲੀ ਚਿੰਨ੍ਹ ਮੋਹਰ ਦਾ ਚਿੰਨ੍ਹ ਪ੍ਰਗਟ ਹੋਇਆ, ਨਿਸ਼ਾਨੀ ਪ੍ਰਗਟ ਹੋਈ ਮਸਤਕ 'ਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਪ੍ਰਕਾਰ ਸੰਗਤਾਂ ਨੂੰ ਜੋ ਗੁਹਾਟੀ, ਰੰਗਾ ਮਾਟੀ ਆਦਿਕ ਜੋ ਇਲਾਕੇ ਹਨ, ਉਹਨਾਂ ਵਿੱਚ ਅਸਾਮ ਦੇ ਇਲਾਕੇ ਦੇ ਵਿੱਚ ਲੁਕਾਈ ਅਤੇ ਬਖਸ਼ਿਸ਼ ਨਾਮ ਅੰਮ੍ਰਿਤ ਦੀ ਉਪਦੇਸ਼ ਦੀ ਵਰਖਾ ਕਰਦੇ ਹੋਏ, ਨਿਹਾਲ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਉੱਥੋਂ ਚੱਲ ਕੇ ਜਿਵੇਂ ਵਾਪਸ ਆਉਂਦੇ ਹੈ। ਕਵੀ ਜੀ ਹੁਣ ਅੱਗੇ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਆਗਮਨ ਦੀ ਕਥਾ ਕਥਨ ਕਰਦੇ ਹਨ, ਪ੍ਰੇਮ ਸਹਿਤ ਸਰਵਣ ਕਰਾਉਂਦੇ ਹਨ। ਆਓ ਸ਼ਰਧਾ ਭਾਵਨਾ ਧਾਰ ਕੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਆਗਮਨ ਦੀ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵੈਯਾ ਗਨ ਮੰਗਲ ਕੇ ਗੁਰ ਮੰਗਲ ਰੂਪ।
ਕਵੀ ਭਾਈ ਸੰਤੋਖ ਸਿੰਘ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਉਪਮਾ ਵਿੱਚ ਬਚਨ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਮੂਹ ਮੰਗਲਾਂ ਦੇ ਖੁਸ਼ੀਆਂ ਦੇ ਮੰਗਲ ਰੂਪ ਹਨ। ਗਰੀਬ ਨਿਵਾਜ ਸਭ ਖੁਸ਼ੀਆਂ ਦਾ ਜਾਣੋ ਕਿ ਮੂਲ ਰੂਪ ਹਨ ਮਹਾਰਾਜ ਸੱਚੇ ਪਾਤਸ਼ਾਹ। ਜਾਣੋ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਸ ਸਮੁੱਚੀਆਂ ਹੀ ਖੁਸ਼ੀਆਂ ਹਨ।
ਮਹਾ ਉਤਸਾਹਨ ਕੇ ਉਤਸਾਹੂ,
ਤੇ ਵੱਡੇ ਹੀ ਉਤਸ਼ਾਹਾਂ ਦੇ ਉਤਸ਼ਾਹ ਸਰੂਪ ਹਨ। ਜਿੰਨੇ ਵੀ ਕਿਸੇ ਦੇ ਪਾਸ ਉਤਸ਼ਾਹ ਹਨ, ਉਸ ਨਾਲੋਂ ਸਭ ਉਤਸ਼ਾਹਾਂ ਦੇ ਨਾਲੋਂ ਬਹੁਤਾ ਹੀ ਮੁੱਖ ਮਹਾਨ ਉਤਸ਼ਾਹ ਦੇ ਦੇਣ ਵਾਲੇ ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਹਨ।
ਸਭ ਤੇਜਨ ਕੇ ਅਤ ਤੇਜ ਦਪੈ,
ਤੇ ਜਿੰਨੇ ਵੀ ਤੇਜ ਪ੍ਰਤਾਪ ਵਾਲੇ ਸੰਸਾਰ ਵਿੱਚ ਹੋਏ ਆ ਉਹਨਾਂ ਸਭਨਾਂ ਨਾਲੋਂ ਵੱਧ ਤੇਜ ਪ੍ਰਤਾਪ ਵਾਲੇ, ਤੇਜਾਂ ਦੇ ਤੇਜ ਰੂਪ, ਪ੍ਰਕਾਸ਼ਾਂ ਦੇ ਪ੍ਰਕਾਸ਼ ਸਰੂਪ ਪ੍ਰਗਟ ਹੁੰਦੇ ਤੇਜ ਪ੍ਰਤਾਪ ਵਾਲੇ ਹੋਏ ਸਤਿਗੁਰੂ ਕਲਗੀਧਰ ਪਾਤਸ਼ਾਹ।
ਸਭ ਓਜਨ ਓਜ ਗੁਰੂ ਰਨ ਗਾਹੂ,
ਤੇ ਸਾਰੇ ਬਲਾਂ ਦੇ ਬਲ ਸਰੂਪ, ਮੂਲ ਬਲ ਸਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਅਤੇ ਜਿਹੜੇ ਗਰੂਰ ਕਰਨ ਵਾਲੇ ਆ, ਜੋ ਵੀ ਹੰਕਾਰ ਕਰਨ ਵਾਲੇ ਹਨ, ਹੰਕਾਰੀ ਲੋਕ ਹੈ, ਵੱਡੇ ਵੱਡੇ ਰਾਜੇ ਮਹਾਰਾਜੇ ਹੰਕਾਰ ਦੇ ਸਹਿਤ ਰਹਿਣ ਵਾਲੇ, ਸੈਨਾਪਤੀ ਹਾਕਮ ਅਹਿਲਕਾਰ ਆਦਿਕ, ਹੋਰ ਵੀ ਜ਼ਾਲਮ ਰਜਵਾੜੇ ਆਦਿਕ, ਉਹਨਾਂ ਦੇ ਗਰੂਰ ਨੂੰ, ਉਹਨਾਂ ਦੇ ਹੰਕਾਰ ਨੂੰ ਨਾਸ ਕਰਨ ਵਾਲੇ ਹੋਏ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਸ਼ੁਭ ਆਦਿ ਮਿਰਜਾਦ ਟਿਕਾਵਨ ਕੋ,
ਸ੍ਰੇਸ਼ਟ ਆਦਿ ਸਰੂਪ ਪਰਮੇਸ਼ਰ ਵਾਹਿਗੁਰੂ ਨੂੰ ਭਾਉਂਦੀ ਜੋ ਮਰਜ਼ਾਦਾ ਹੈ ਉਹ ਬਹਾਲ ਕਰਨ ਵਾਸਤੇ ਜਗਤ ਵਿੱਚ।
ਬਿਗਸਾਵਨ ਸੰਤਨ ਕੋ ਰਿਪਦਾਹੂ,
ਤੇ ਸੰਤ ਜਨਾਂ ਨੂੰ, ਪਰਮੇਸ਼ਰ ਦੇ ਪਿਆਰਿਆਂ ਨੂੰ ਪ੍ਰਸੰਨ ਕਰਨ ਵਾਸਤੇ, ਔਰ ਲੋਕਾਈ ਨੂੰ ਤੰਗ ਕਰਨ ਵਾਲੇ, ਜਨਤਾ 'ਤੇ ਜ਼ੁਲਮ ਕਰਨ ਵਾਲੇ, ਜਿਹੜੇ ਜੋ ਮਨੁੱਖਤਾ ਦੇ ਵੈਰੀ ਹਨ, ਉਹਨਾਂ ਨੂੰ ਦਾਹੂ ਸਾੜਨ ਵਾਲੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ।
ਤੁਰਕਾਨ ਤਰੂ ਜਰ ਨਾਸ਼ਨ ਕੋ,
ਸੋ ਜ਼ੁਲਮੀ ਰਾਜ ਵਾਲੇ ਜਿਹੜੇ ਤੁਰਕਾਂ ਦੇ ਰਾਜ ਭਾਗ ਦੇ ਦਰਖਤ ਨੂੰ ਜੜ੍ਹਾਂ ਤੋਂ ਨਾਸ ਕਰਨ ਵਾਸਤੇ,
ਅਵਤਾਰ ਉਦਾਰ ਲਿਓ ਜਗ ਮਾਹੂ,
ਆਪਣਾ ਸ੍ਰੇਸ਼ਟ ਅਵਤਾਰ ਲੈਣਾ ਕੀਤਾ ਜਗਤ ਵਿੱਚ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਸਰੀਰ ਪ੍ਰਗਟ ਕੀਤਾ ਜਗ ਵਿੱਚ।
ਸਰਦੂਲ ਕੇ ਤੂਲ ਅਭੂਲ ਪਏ,
ਤੇ ਇਸ ਪ੍ਰਕਾਰ ਜਾਣੋ ਕਿ ਜਿਵੇਂ ਨਦੀ ਦੇ ਪ੍ਰਵਾਹ ਵਿੱਚ ਜੋ ਸ਼ੇਰ ਹੈ ਸਨਮੁਖ ਹੋ ਕੇ ਜਾਂਦਾ ਹੈ, ਨਦੀ ਦੇ ਵਹਿਣ ਦੇ ਵਿੱਚ ਜਿੱਧਰ ਨੂੰ ਪ੍ਰਵਾਹ ਜਾ ਰਿਹਾ ਹੋਵੇ, ਪਾਣੀ ਦਾ ਵਹਿਣ ਵਹਿ ਰਿਹਾ ਹੋਵੇ, ਉੱਧਰ ਨੂੰ ਜਿਵੇਂ ਨਹੀਂ ਹੈ ਜਾਂਦਾ, ਉਹ ਨਦੀ ਦੇ ਪ੍ਰਵਾਹ ਨੂੰ ਚੀਰ ਕਰਕੇ ਜਿੱਧਰੋਂ ਵਹਿਣ ਪਾਣੀ ਦਾ ਆ ਰਿਹਾ ਹੋਵੇ ਉੱਧਰ ਨੂੰ ਜਿਵੇਂ ਜਾਂਦਾ ਹੈ, ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਦੀ ਵੀ ਹਕੂਮਤ ਹੋਈ ਹੈ ਜ਼ੁਲਮੀ ਰਾਜੇ ਦੀ, ਉਸ ਦੀ ਹਕੂਮਤ ਦਾ ਕੋਈ ਵੀ ਮਨ ਵਿੱਚ ਭੈ ਨਹੀਂ ਮੰਨਿਆ, ਸਤਿਗੁਰਾਂ ਦੇ ਪਾਸ ਆਸ ਪਾਸ ਇਲਾਕਿਆਂ ਵਿੱਚ ਪਹਾੜੀ ਰਾਜਿਆਂ ਨੇ ਆਪਣੀ ਹਕੂਮਤ ਜਮਾਈ ਹੋਈ ਸੀ, ਆਪਣੀ ਵਿਰੋਧਤਾ ਦਾ ਪ੍ਰਵਾਹ ਉਹਨਾਂ ਨੇ ਚਲਾਇਆ ਬਹੁਤ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਹਾੜੀ ਰਾਜਿਆਂ ਨੇ ਵਿਰੋਧਤਾ ਕੀਤੀ। ਜਿਵੇਂ ਕੋਈ ਨੇਕ ਇਨਸਾਨ ਹੋਵੇ ਔਰ ਕੋਈ ਵਿਰੋਧਤਾ ਕਰਦਾ ਹੋਵੇ ਜ਼ੁਲਮੀ ਰਾਜਾ, ਤਾਂ ਉਸ ਦੇ ਅਧੀਨਤਾ ਨੂੰ ਮੰਨ ਲਵੇ, ਆਪਣਾ ਕੋਈ ਵੱਸ ਨਾ ਚੱਲ ਸਕੇ, ਫਿਰ ਜਾਂ ਕਾਇਰ ਬਣ ਜਾਂਦਾ ਹੈ, ਉਹਦੇ ਉੱਪਰ ਕੋਈ ਆਪਣਾ ਬਲ ਨਹੀਂ ਪਾ ਸਕਦਾ, ਉਹਦੇ ਅਨੁਸਾਰ ਕਈ ਚੱਲਣ ਲੱਗ ਪੈਂਦੇ ਹਨ ਜ਼ੁਲਮੀ ਰਾਜੇ ਦੇ। ਪਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਸੇ ਦੀ ਬਹੁਤੀ ਹਕੂਮਤ ਦੀ ਵਿਰੋਧਤਾ ਵੇਖ ਕਰਕੇ ਅਭੁੱਲ ਹੀ ਰਹੇ ਹਨ। ਵਿਰੋਧਤਾ ਰੂਪੀ ਜੋ ਰੌਂ ਹੈ ਨਦੀ ਦਾ, ਜਾਣੋ ਕਿ ਪਹਾੜੀ ਰਾਜਿਆਂ ਦੀ ਵਿਰੋਧਤਾ ਰੂਪੀ ਨਦੀ ਦਾ ਪ੍ਰਵਾਹ ਹੈ, ਉਸ ਵਿੱਚ ਸ਼ੇਰ ਵਾਂਗ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਅਚੂਕ ਅਗਾਂਹ ਹੀ ਵੱਧਦੇ ਰਹੇ ਹੈ। ਉਹਨਾਂ ਦੀ ਵਿਰੋਧਤਾ ਦਾ ਟਾਕਰਾ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਅੱਗੇ ਵੱਧ ਕੇ ਕੀਤਾ ਹੈ, ਅਭੁੱਲ ਰਹੇ ਹਨ, ਕਿਸੇ ਪ੍ਰਕਾਰ ਵੀ ਕਿਸੇ ਦਾ ਡਰ ਭੈ ਮੰਨ ਕੇ ਭੁੱਲੇ ਨਹੀਂ।
ਪ੍ਰਤਿਕੂਲ ਨਦੀ ਗਿਰ ਰਾਜਨ ਕੋ,
ਤੇ ਜਿਵੇਂ ਕਿ ਜੋ ਪਹਾੜੀ ਰਾਜਿਆਂ ਦੇ ਪ੍ਰਤਾਪ ਦੀ ਉਹਨਾਂ ਦੇ ਵਿਰੋਧਤਾ ਰੂਪੀ ਨਦੀ ਦੇ ਪ੍ਰਵਾਹ ਨੂੰ ਚੀਰ ਕਰਕੇ ਸ਼ੇਰ ਸਮਾਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਡਟ ਕੇ ਉਹਨਾਂ ਦਾ, ਜੇ ਉਹਨਾਂ ਨੇ ਆਪਣੀ ਮਰਜ਼ੀ ਅਨੁਸਾਰ ਚਲਾਉਣ ਦਾ ਯਤਨ ਕੀਤਾ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇਜ ਪ੍ਰਤਾਪ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹੈ, ਪਰ ਕਿਸੇ ਪ੍ਰਕਾਰ ਵੀ ਉਹਨਾਂ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ। ਸਤਿਗੁਰੂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ
ਹਿੰਦਵਾਇਨ ਤੀਰਥ ਪਾਵਨ ਕੋ
ਤੇ ਹਿੰਦੂਆ ਰੂਪ ਤੀਰਥਾਂ ਨੂੰ ਪਵਿੱਤਰ ਰੱਖਣ ਵਾਸਤੇ
ਥਿਰਤਾਵਨ ਕੋ ਅਗਮਾਂਜਨ ਕੋ
ਜਾਂ ਕਹੀਏ ਕਿ ਹਿੰਦੂਆਂ ਦੇ ਤੀਰਥਾਂ ਨੂੰ ਪਵਿੱਤਰ ਰੱਖਣਾ ਕੀਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜੇਕਰ ਹਿੰਦੂ ਆਪਣੇ ਮੰਦਰਾਂ ਵਿੱਚ ਟੱਲ ਖੜਕਾਉਂਦੇ ਆ, ਪੂਜਾ ਕਰਦੇ ਹਨ, ਤਾਂ ਇਹ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀ ਸਹਾਇਤਾ ਦੀ ਬਦੌਲਤ ਹੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਇਹਨਾਂ ਦੇ ਧਰਮ ਦੀ ਰਾਖੀ ਵਾਸਤੇ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਕੇ ਤੋਰਿਆ ਕਿ ਮਹਾਰਾਜ ਪਿਤਾ ਸਤਿਗੁਰੂ ਜੀ, ਜੇਕਰ ਤੁਸੀਂ ਇਹਨਾਂ ਦੀ ਬਾਹ ਨਾ ਪਕੜੋਗੇ ਤਾਂ ਹੋਰ ਕਿਹੜਾ ਜਗਤ ਵਿੱਚ ਇਹਨਾਂ ਦੀ ਬਾਂਹ ਫੜੇਗਾ। ਮਹਾਰਾਜ ਸੱਚੇ ਪਾਤਸ਼ਾਹ, ਤੁਸੀਂ ਆਪ ਹੀ ਪਿਤਾ ਸਤਿਗੁਰੂ ਜੀ ਇਹਨਾਂ ਦੀ ਸਹਾਇਤਾ ਕਰੋ। ਸੋ ਗਰੀਬ ਨਿਵਾਸ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕਰਕੇ ਜਾਣੋ ਕਿ ਹਿੰਦੂਆਂ ਦੇ ਤੀਰਥਾਂ ਨੂੰ ਵੀ ਪਵਿੱਤਰ ਰੱਖਣਾ ਕੀਤਾ, ਨਹੀਂ ਤਾਂ ਤੋੜ ਭੰਨ ਕੇ ਸਭ ਸ਼ਿਵ ਦੁਆਲੇ ਆਦਿਕ ਜਿਵੇਂ ਪਹਿਲਾਂ ਇਹਨਾਂ ਨੇ ਖਤਮ ਕੀਤੇ ਸੀ, ਸਭ ਹਿੰਦੂਆਂ ਨੂੰ ਖਤਮ ਕਰਨਾ ਚਾਹੁੰਦੇ ਸਨ, ਔਰੰਗਜ਼ੇਬ ਸਭ ਨੂੰ ਨਾਸ਼ ਕਰਨਾ ਚਾਹੁੰਦਾ ਸੀ, ਸੋ ਸਭ ਨੂੰ ਉਸਨੇ ਖਤਮ ਕਰ ਦੇਣਾ ਸੀ ਹਿੰਦੂਆਂ ਨੂੰ।
ਥਿਰਤਾਵਨ ਕੋ ਅਗਮਾਂਜਨ ਕੋ
ਔਰ ਹਿੰਦੂਆਂ ਨੂੰ ਜਗਤ ਵਿੱਚ ਟਿਕਾ ਕੇ ਰੱਖਣ ਵਾਸਤੇ ਸਹਾਇਤਾ ਕੀਤੀ ਹੈ ਅਤੇ ਅਗ ਪਾਪਾਂ ਨੂੰ ਮਾਂਜਣ ਵਾਸਤੇ ਆਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣਾ ਤੇਜ ਪ੍ਰਤਾਪ ਪ੍ਰਗਟ ਕੀਤਾ। ਜਿਹੜੇ ਪਾਪ ਜ਼ੁਲਮ ਆਦਿ ਕਰਦੇ ਸੀ ਉਹਨਾਂ ਵੱਲੋਂ ਪਾਪਾਂ ਦਾ ਨਾਸ਼ ਕਰਨ ਲਈ ਔਰ ਉਹਨਾਂ ਵੱਲੋਂ ਕੀਤੇ ਜਾਂਦੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸ਼ਸਤਰ ਧਾਰਨ ਕੀਤੇ।
ਸਰਬੋਤਮ ਖਾਲਸਾ ਪੰਥ ਸਤੇਜ
ਤੇ ਤੇਜ ਪ੍ਰਤਾਪ ਦੇ ਸਮੇਤ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਭ ਤੋਂ ਉੱਤਮ ਖਾਲਸਾ ਪੰਥ ਜਗਤ ਵਿੱਚ ਪ੍ਰਗਟ ਕੀਤਾ।
ਅਮੇਜ ਹੋਵੇ ਆਪ ਹੀ ਸਾਜਨ ਕੋ
ਤੇ ਆਪ ਵਿੱਚ ਮਿਲ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਹੈ ਆਪ ਵਿੱਚ ਮਿਲ ਕਰਕੇ, ਕਿਉਂਕਿ ਜੇਕਰ ਸਤਿਗੁਰੂ ਜੀ ਨੇ ਖਾਲਸਾ ਰਚਿਆ ਹੈ ਤਾਂ ਆਪ ਵੀ ਖਾਲਸਾ ਸਜੇ ਹਨ। ਖਾਲਸੇ ਦੀ ਸਾਜਣਾ ਕਰਕੇ ਜੋ ਅੰਮ੍ਰਿਤ ਦੀ ਦਾਤ ਸਤਿਗੁਰੂ ਜੀ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ ਹੈ ਉਹ ਅੰਮ੍ਰਿਤ ਦੀ ਦਾਤ ਆਪ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ। ਇਵੇਂ ਵਿੱਚ ਮਿਲ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਖਾਲਸਾ ਪੰਥ ਦੀ ਸਾਜਣਾ ਕਰਨ ਵਾਲੇ ਹੋਏ।
ਕਵ ਸਿੰਘ ਕਹੈ ਅਵਤਾਰ ਭਇਓ,
ਕਵੀ ਭਾਈ ਸੰਤੋਖ ਸਿੰਘ ਜੀ ਆਖਦੇ ਹਨ ਕਿ ਐਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਿਵੇਂ ਆਗਮਨ ਹੋਇਆ, ਅਵਤਾਰ ਹੋਇਆ। ਸਾਧ ਸੰਗਤ, ਤੁਹਾਨੂੰ ਇਹ ਕਥਾ ਅਸੀਂ ਸੁਣਾਉਂਦੇ ਹਾਂ।
ਹਮ ਜੈਸੇ ਗਰੀਬ ਨਿਵਾਜਨ ਕੋ,
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਸ ਵਾਸਤੇ ਪ੍ਰਗਟ ਹੋਏ ਆ? ਕਵੀ ਜੀ ਆਖਦੇ ਹਨ ਕਿ ਸਾਡੇ ਵਰਗੇ ਗਰੀਬਾਂ ਨੂੰ ਨਿਵਾਜਣ ਵਾਸਤੇ, ਸਾਡੇ ਜਿਹੇ ਗਰੀਬਾਂ ਨੂੰ ਜੇ ਨਿਵਾਜਿਆ ਏ ਤਾਂ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਰਪਾ ਕੀਤੀ ਹੈ, ਤਾਂ ਹੀ ਸਾਡਾ ਸਤਿਕਾਰ ਹੋਇਆ।
ਸਭ ਨਿੰਦਕ ਮੋਦ ਕਮੋਦਨ ਕੋ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਗਟ ਹੋਣ ਕਰਕੇ ਜਿਹੜੇ ਜਾਣੋ ਕਿ ਜਿਵੇਂ ਸੂਰਜ ਚੜ੍ਹਨ 'ਤੇ ਜੋ ਕੁਮੁਦਨੀਆਂ ਹਨ ਉਹ ਮੁਰਝਾ ਜਾਂਦੀਆਂ ਹਨ, ਨਿੰਦਕਾ ਰੂਪੀ ਕੁਮੁਦਨੀਆਂ ਨੂੰ ਸਭ ਨੂੰ ਮੁੰਦਣ ਵਾਸਤੇ
ਬਨ ਦੰਭ ਉਲੂਕ ਦੁਰੇ ਸਮਦਾਏ,
ਤੇ ਇਸੇ ਪ੍ਰਕਾਰ ਜਾਣੋ ਕਿ ਫਿਰ ਪੜੋ ਸਭ ਨਿੰਦਕ
ਸਭ ਨਿੰਦਕ ਮੋਦ ਕਮੋਦਨ ਕੋ ਬਨ,
ਸੋ ਨਿੰਦਕਾਂ ਰੂਪੀ ਕਮੋਦਨੀਆਂ ਦਾ ਜਿਹੜਾ ਬਨ ਹੈ, ਜੰਗਲ ਹੈ, ਇਸ ਨੂੰ ਮੁੰਦਣ ਵਾਸਤੇ ਸਤਿਗੁਰੂ ਸਾਹਿਬ ਜੀ ਸੂਰਜ ਰੂਪ ਪ੍ਰਗਟ ਹੋਏ।
ਦੰਭ ਉਲੂਕ ਦੁਰੇ ਸਮਦਾਏ,
ਜਿਹੜੇ ਪਖੰਡੀਆਂ ਰੂਪੀ ਉੱਲੂ ਹਨ ਉਹ ਸਭ ਛੁੱਪ ਗਏ। ਜਿਵੇਂ ਸੂਰਜ ਪ੍ਰਗਟ ਹੋਣ ਅਤੇ ਸੂਰਜ ਚੜ੍ਹਨ 'ਤੇ ਉੱਲੂ ਜੋ ਹਨ ਛੁੱਪ ਜਾਂਦੇ ਆ, ਉਹਨਾਂ ਨੂੰ ਪ੍ਰਕਾਸ਼ ਨਹੀਂ ਚੰਗਾ ਲੱਗਦਾ, ਇਸੇ ਪ੍ਰਕਾਰ ਜਿਵੇਂ ਕਿ ਸੂਰਜ ਦਾ ਪ੍ਰਕਾਸ਼ ਹੋਣ 'ਤੇ ਜੋ ਰਾਤ ਦੇ ਸਮੇਂ ਖਿੜਨ ਵਾਲੀਆਂ ਕੁਮੁਦਨੀਆਂ ਨੇ ਉਹ ਸਭ ਮੁੰਦ ਜਾਂਦੀਆਂ, ਭਾਵ ਉਹ ਮਿਲ ਜਾਂਦੀਆਂ, ਬੰਦ ਹੋ ਜਾਂਦੀਆਂ, ਖਿੜੀਆਂ ਨਹੀਂ ਰਹਿੰਦੀਆਂ। ਇਸੇ ਪ੍ਰਕਾਰ ਜਿਹੜੇ ਨਿੰਦਕ ਗੁਰੂ ਘਰ ਦੀ ਨਿੰਦਾ ਕਰਨ ਵਾਲੇ, ਸਤਿਗੁਰੂ ਕਲਗੀਧਰ ਪਾਤਸ਼ਾਹ ਦਾ ਸੂਰਜ ਵਾਂਗ ਪ੍ਰਕਾਸ਼ ਤੇਜ ਪ੍ਰਤਾਪ ਪ੍ਰਗਟ ਹੋਣ 'ਤੇ ਉਹ ਮੁੰਦ ਗਏ, ਜਾਣੋ ਕਿ ਉਹਨਾਂ ਦੀਆਂ ਜ਼ੁਬਾਨਾਂ ਨਿੰਦਕਾਂ ਦੀਆਂ ਬੰਦ ਹੋ ਗਈਆਂ। ਇਸੇ ਪ੍ਰਕਾਰ ਜਿਹੜੇ ਕਿ ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਉੱਲੂ ਫਿਰਦੇ ਹਨ, ਜਦੋਂ ਤੱਕ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇਜ ਪ੍ਰਤਾਪ ਸਹਿਤ ਪ੍ਰਗਟ ਨਾ ਹੋਏ, ਉਹਨਾਂ ਚਿਰ ਤੱਕ ਜਿਹੜੇ ਦੰਭੀਆਂ ਪਖੰਡੀਆਂ ਰੂਪੀ ਉੱਲੂ ਹਨ ਉਹ ਪ੍ਰਗਟ ਰਹੇ। ਸਤਿਗੁਰਾਂ ਦਾ ਤੇਜ ਪ੍ਰਤਾਪ ਪ੍ਰਗਟ ਹੋਣ 'ਤੇ ਉਹ ਸਭ ਉੱਲੂਆਂ ਵਾਂਗ ਛੁੱਪ ਗਏ, ਜਿਵੇਂ ਸੂਰਜ ਚੜ੍ਹਨ 'ਤੇ ਉੱਲੂ ਛੁੱਪ ਜਾਂਦੇ।
ਭਗਤੀ ਅਤ ਆਤਪ ਕੋ ਵਿਸਤਾਰਨ,
ਅਤੇ ਭਗਤੀ ਰੂਪੀ ਮਹਾਨ ਜਿਹੜੀ ਵੱਡੀ ਤਪਸ਼ ਧੁੱਪ ਹੈ ਇਸ ਨੂੰ ਫੈਲਾਉਣਾ ਕੀਤਾ, ਜਿਵੇਂ ਸੂਰਜ ਚੜ੍ਹਨ 'ਤੇ ਧੁੱਪ ਚੜ੍ਹ ਜਾਂਦੀ ਹੈ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਤੇਜ ਪ੍ਰਤਾਪ ਦੇ ਸਹਿਤ ਪ੍ਰਕਾਸ਼ਮਾਨ ਹੋਣ 'ਤੇ ਭਗਤੀ ਰੂਪੀ ਧੁੱਪ ਦਾ ਪ੍ਰਕਾਸ਼ ਸੰਸਾਰ ਅੰਦਰ ਪ੍ਰਗਟ ਹੋਇਆ।
ਤਾਰਨ ਸੇ ਗਰਬੀ ਨਾ ਦਿਸਾਏ,
ਜਿਹੜੇ ਹੰਕਾਰੀ ਹੈ ਹਨੇਰੀ ਰਾਤ ਵਿੱਚ ਜਿਵੇਂ ਤਾਰੇ ਦਿਸਦੇ ਹੈ, ਸੂਰਜ ਦੇ ਚੜ੍ਹਨ 'ਤੇ ਤਾਰੇ ਨਜ਼ਰ ਨਹੀਂ ਆਉਂਦੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਪ੍ਰਗਟ ਹੋਏ ਆ ਤਾਂ ਹੰਕਾਰੀ ਜਿਹੜੇ ਹਨ ਜਾਣੋ ਕਿ ਤਾਰਿਆਂ ਵਾਂਗ ਛੁੱਪ ਗਏ।
ਪਸਰਿਓ ਅੰਧਕਾਰ ਅਧਰਮ ਮਹਾਦਿੜ,
ਅਤੇ ਜਿਹੜਾ ਬਹੁਤਾ ਹੀ ਜੋ ਗਾੜਾ ਹਨੇਰਾ ਛਾਇਆ ਹੋਇਆ ਸੀ, ਧਰਮ ਤੋਂ ਹੀਣੇ ਲੋਕ ਜਿਹੜੇ ਹਨ ਉਹ ਬਹੁਤੇ ਜ਼ਾਹਰ ਹੋ ਰਹੇ ਸਨ, ਪਾਪ ਜ਼ਿਆਦਾ ਜ਼ੋਰ ਪਕੜ ਰਿਹਾ ਸੀ, ਪਾਪਾਂ ਦਾ ਅਗਿਆਨਤਾ ਦਾ ਹਨੇਰਾ ਬਹੁਤਾ ਜ਼ਿਆਦਾ ਗਾੜਾ ਹਨੇਰਾ ਛਾ ਰਿਹਾ ਸੀ।
ਇੱਕ ਹੀ ਬਾਰ ਸੋ ਦੀਨ ਪਲਾਏ,
ਉਹ ਸਭ ਪਾਪਾਂ ਦਾ ਹਨੇਰਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੂਰਜਵਤ ਪ੍ਰਕਾਸ਼ ਹੋ ਕਰਕੇ ਸਭ ਦੂਰ ਕਰ ਦਿੱਤਾ।
ਸਮ ਸੂਰਜ ਕੇ ਅਵਤਾਰ ਪਇਓ,
ਇਸ ਤਰ੍ਹਾਂ ਜਾਣੋ ਕਿ ਸੂਰਜ ਸਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਆਗਮਨ ਅਵਤਾਰ ਹੋਇਆ।
ਹਮ ਸੇ ਜਨ ਪੰਕਜ ਕੋ ਬਿਕਸਾਏ,
ਤੇ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਖਾਲਸਾ ਜੀ ਸਾਡੇ ਵਰਗਿਆਂ ਦੇ ਹਿਰਦਿਆਂ ਰੂਪੀ ਕਮਲਾਂ ਨੂੰ ਖਿਡਾਉਣ ਵਾਸਤੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ, ਜੋ ਆਪਣੇ ਦਾਸਾਂ ਰੂਪੀ ਕਮਲਾਂ ਨੂੰ ਬਿਕਸਾਇਆ ਹੈ, ਖਿਡਾਇਆ ਹੈ, ਜਾਣੋ ਪ੍ਰਸੰਨਤਾ ਆਨੰਦ ਸਹਿਤ ਕੀਤਾ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਪ੍ਰਗਟ ਹੋ ਕੇ।
ਚੌਪਈ ਸ੍ਰੀ ਗੁਜਰੀ ਬਡ ਭਾਗ ਪ੍ਰਸੂਤਾ,
ਅੱਗੇ ਕਥਾ ਸੁਣਨਾ ਕਰੋ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਆਗਮਨ ਦੀ। ਕਵੀ ਜੀ ਆਖਦੇ ਹਨ ਕਿ ਸ੍ਰੀ ਮਾਤਾ ਗੁਜਰ ਕੌਰ ਜੀ ਵੱਡਿਆਂ ਭਾਗਾਂ ਵਾਲੇ ਮਾਤਾ ਜੀ ਦੀ ਕੁੱਖ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ।
ਉਪਜਿਓ ਬਾਲਕ ਛਬ ਅਦਭੂਤਾ,
ਆਸ਼ਚਰਜ ਸੋਭਾ ਵਾਲੇ ਬਾਲਕ ਸਰੂਪ ਵਿੱਚ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਪੈਦਾ ਹੋਏ।
ਅਸ਼ਟ ਦੀਪ ਦੀਪਤ ਗ੍ਰਹਿ ਜਾਣੋ,
ਉਸ ਵੇਲੇ ਘਰ ਵਿੱਚ ਜਾਣੋ ਕਿ ਅੱਠ ਦੀਵੇ, ਜੋ ਅੱਠ ਵੱਟੀਆਂ ਵਾਲਾ, ਜੋ ਅੱਠ ਮੁਖਾ ਦੀਵਾ ਜੋ ਪ੍ਰਕਾਸ਼ ਰਿਹਾ ਸੀ।
ਦੁੱਤ ਘਟ ਗਈ ਉਦਿਓ ਰਬ ਮਾਨੋ,
ਜਿਵੇਂ ਕਿ ਸੂਰਜ ਦਾ ਪ੍ਰਕਾਸ਼ ਹੋ ਜਾਵੇ ਤਾਂ ਦੀਵਿਆਂ ਦਾ ਪ੍ਰਕਾਸ਼ ਮੱਧਮ ਪੈ ਜਾਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਅਵਤਾਰ ਹੋਇਆ ਹੈ, ਜਿਹੜਾ ਅੱਠਮੁਖੀਆ ਦੀਵਾ ਘਰ ਵਿੱਚ ਪ੍ਰਕਾਸ਼ ਰਿਹਾ ਸੀ, ਜਾਣੋ ਕਿ ਸੂਰਜ ਰੂਪ ਸਤਿਗੁਰੂ ਜੀ ਦੇ ਪ੍ਰਗਟ ਹੋਣ 'ਤੇ ਉਹਦਾ ਪ੍ਰਕਾਸ਼ ਮੱਧਮ ਪੈ ਗਿਆ।
ਸੇਬੇ ਮਾਨ ਧਾਇਨ ਤੇ ਮਾਤਾ,
ਮਾਤਾ ਗੁਜਰ ਕੌਰ ਜੀ ਜੋ ਧਾਈਆ ਦੇ ਜੋ ਦਾਈਆਂ ਤੋਂ ਸੇਵਾ ਕਰਨ ਯੋਗ ਹੋਏ।
ਪਨਹਿ ਵਧਾਈ ਆਨੰਦ ਦਾਤਾ,
ਤੇ ਆਨੰਦ ਦੇਣ ਵਾਲੀ ਵਧਾਈ ਦਾਈਆਂ ਨੇ ਕਹੀ ਹੈ।
ਅੰਤਰ ਵਹਿਰ ਦਾਸ ਗਨ ਦਾਸੀ,
ਅੰਦਰ ਬਾਹਰ ਘਰ ਦੇ ਵਿੱਚ ਦਾਸਰੀਆਂ ਦਾਸ ਸੇਵਕਾਦਿਕ
ਵਿਚਰਤ ਇਤ ਉਤਰਦੇ ਹੁਲਾਸੀ
ਆਪਣਿਆਂ ਹਿਰਦਿਆਂ ਵਿੱਚ ਬੜੇ ਆਨੰਦ ਸਹਿਤ ਹੋ ਕੇ ਘਰ ਵਿਖੇ ਵਿਚਰਦੇ ਹਨ ਦਾਸ ਦਾਸਰੀਆਂ
ਆਪਸ ਮਹਿ ਬਹੁ ਕਰ ਕਰ ਚਾਏ
ਬੜਾ ਚਾ ਉਤਸ਼ਾਹ ਆਪਸ ਵਿੱਚ ਕਰਕੇ ਬਚਨ ਆਖਦੇ
ਮਿਲਹਿ ਬਖਾਨਹਿ ਸਤ ਤੋ ਸੁਨਾਏ
ਤੇ ਮਿਲਦੇ ਹਨ ਤਾਂ ਬਹੁਤ ਹੀ ਉਸਤਤ ਬਾਲਕ ਸਰੂਪ ਸਾਹਿਬਜ਼ਾਦਾ ਸਰੂਪ ਸਤਿਗੁਰ ਕਲਗੀਧਰ ਪਾਤਸ਼ਾਹ ਦੀ ਕਹਿੰਦੇ
ਗੁਰ ਘਰ ਜਨਮਿਓ ਸਾਹਿਬਜ਼ਾਦਾ
ਬਹੁਤ ਉਸਤਤ ਕਹਿੰਦੇ ਹੈ ਇਸ ਤਰ੍ਹਾਂ ਆਖਦੇ ਨੇ ਕਿ ਗੁਰੂ ਘਰ ਵਿੱਚ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਗ੍ਰਹਿ ਵਿੱਚ
ਸਭ ਨਿਜ ਜਨਨ ਦੇਹੇ ਅਹਿਲਾਦਾ
ਤੇ ਐਸਾ ਉਹਨਾਂ ਦਾ ਦਰਸ਼ਨ ਹੈ ਉਹਨਾਂ ਦੇ ਦਰਸ਼ਨ ਕਰਕੇ ਅਜਿਹਾ ਆਨੰਦ ਪ੍ਰਾਪਤ ਹੁੰਦਾ ਹੈ ਕਿ ਆਪਣੇ ਸਭ ਜਨਾ ਸੇਵਕਾਂ ਨੂੰ ਆਨੰਦ ਬਖਸ਼ਿਸ਼ ਕਰਿਆ ਕਰਨਗੇ
ਪੋਤਰ ਬਦਨ ਕੋ ਦੇਖ ਪਰੇਖੀ
ਤੇ ਮਾਤਾ ਨਾਨਕੀ ਜੀ ਪੋਤਰੇ ਜੀ ਦੇ ਦਰਸ਼ਨ ਮੁਖ ਦੇ ਕਰਕੇ
ਮਾਤ ਨਾਨਕੀ ਮੋਦ ਵਿਸ਼ੇਖੀ
ਵਿਚਾਰਦੇ ਹਨ ਤੇ ਬਹੁਤ ਆਨੰਦ ਸਹਿਤ ਮਾਤਾ ਨਾਨਕੀ ਜੀ ਹੁੰਦੇ ਹਨ
ਮਨੋ ਕੋਕ ਨਦ ਬਿਕਸਤ ਸੁੰਦਰ
ਤੇ ਜਾਣੋ ਕਿ ਜਿਵੇਂ ਸੋਹਣਾ ਸੁੰਦਰ ਕਮਲ ਖਿੜਿਆ ਹੋਵੇ ਇਸ ਪ੍ਰਕਾਰ ਜੋ ਚਿਹਰਾ ਹੈ ਬਹੁਤ ਹੀ ਵਿਕਸਾਓ ਦੇ ਸਹਿਤ ਖਿੜਾਓ ਦੇ ਸਹਿਤ ਹੈ
ਚੰਦ ਮਨਿੰਦ ਚਾਰ ਦੁੱਤ ਮੰਦਿਰ
ਜਾਣੋ ਕਲੰਕ ਤੋਂ ਰਹਿਤ ਚੰਦਰਮਾ ਜਿਹਾ ਸੁੰਦਰ ਮੁਖੜਾ ਏ ਸੋਭਾ ਦਾ ਘਰ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮੁਖ
ਭਈ ਪ੍ਰਾਤ ਸਭ ਬਜੀ ਵਧਾਈ
ਤੇ ਜਦੋਂ ਸਵੇਰ ਦਾ ਸਮਾਂ ਹੋਇਆ ਸਭਨਾ ਵਿੱਚ ਵਧਾਈਆਂ ਖੁਸ਼ੀਆਂ ਪ੍ਰਗਟ ਹੋਈਆਂ
ਮਿਲ ਸੰਗਤ ਇਕੱਠੀ ਹੋਈ
ਸੰਗਤਾਂ ਇਕੱਠੀਆਂ ਹੋ ਕੇ ਪਾਸ ਪਹੁੰਚ ਰਹੀਆਂ ਹਨ
ਭਾਂਤ ਭਾਂਤ ਕੇ ਕੌਤਕ ਕਰਹੀ
ਤੇ ਤਰ੍ਹਾਂ ਤਰ੍ਹਾਂ ਦੇ ਆਨੰਦ ਕੌਤਕ ਜਾਣੋ ਖੁਸ਼ੀਆਂ ਵਾਲੇ ਪ੍ਰਗਟ ਹੋ ਰਹੇ ਹਨ
ਸ਼੍ਰੀ ਸਤਿਗੁਰ ਕੇ ਸ਼ਬਦ ਉਚਰਹੀ
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਬਾਣੀ ਦੇ ਸ਼ਬਦ ਦਾ ਉਚਾਰਨ ਹੁੰਦਾ ਏ ਸ਼ਬਦਾਂ ਦਾ ਉਚਾਰਨ ਹੁੰਦਾ ਹੈ ਗੁਰਬਾਣੀ ਦਾ ਕੀਰਤਨ ਹੁੰਦਾ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿੱਚ ਸਾਹਿਬਜ਼ਾਦਾ ਸਰੂਪ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਪ੍ਰਗਟ ਹੋਣ ਦੀ ਖੁਸ਼ੀ ਵਿੱਚ ਕੀਰਤਨ ਕਰਦੇ ਹਨ
ਬਜਹਿ ਮਿਰਦੰਗ ਰਬਾਬ ਬਿਸਾਲਾ
ਜਿਸ ਵੇਲੇ ਕੀਰਤਨ ਹੋ ਰਿਹਾ ਹੈ ਤਾਂ ਮਿਰਦੰਗ ਜੋੜੀ ਤਬਲਾ ਆਦਿਕ ਸਾਜ਼ ਵੱਜਦੇ ਹੈ ਰਬਾਬੀ ਸਿੱਖ ਰਬਾਬ ਵਜਾ ਕੇ ਕੀਰਤਨ ਗਾਇਨ ਕਰ ਸੁਣਾਉਂਦੇ ਹਨ
ਕਰਹਿ ਕੀਰਤਨ ਸ਼ਬਦ ਉਜਾਲਾ
ਤੇ ਜੋ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਕਰਕੇ ਸੁਣਾਉਂਦੇ ਸੰਗਤਾਂ ਵਿੱਚ
ਪੰਚਾਮ੍ਰਿਤ ਬਨਵਾ ਵਹਿਰਾਸ
ਤੇ ਬਹੁਤ ਸਾਰਾ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਤਿਆਰ ਕਰਵਾਇਆ ਜਾ ਰਿਹਾ ਹੈ
ਗੁਰ ਦਰ ਪਰ ਕਰ ਕਰ ਅਰਦਾਸ
ਗੁਰੂ ਮਹਾਰਾਜ ਸਾਹਿਬ ਜੀ ਦੇ ਦਰ ਅੱਗੇ ਅਰਦਾਸ ਬੇਨਤੀਆਂ ਕਰਕੇ
ਵੰਡ ਹੈ ਅਚ ਹੈ ਧੰਨ ਗੁਰ ਕਹਿ
ਤੇ ਇਸੇ ਪ੍ਰਕਾਰ ਸੋ ਜਿਸ ਵੇਲੇ
ਵੰਡ ਹੈ ਅਚ ਹੈ ਧੰਨ ਗੁਰ ਕਹਿ
ਪ੍ਰਸ਼ਾਦ ਵਰਤਾਇਆ ਜਾਂਦਾ ਤਾਂ ਸਿੱਖ ਸੰਗਤਾਂ ਪ੍ਰਸ਼ਾਦ ਪ੍ਰਾਪਤ ਕਰਕੇ ਛਕਦੀ ਹੈ ਔਰ ਆਖਦੀਆਂ ਹਨ ਰਸਨਾ ਤੋਂ ਕਿ ਧੰਨ ਹਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ
ਵੱਡੇ ਭਾਗ ਆਪਣੇ ਜਨ ਲਹਿ
ਤੇ ਸਾਡੇ ਵੱਡੇ ਭਾਗ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਟਨਾ ਸ਼ਹਿਰ ਵਿਖੇ ਆਣ ਕੇ ਆਪਣੇ ਪਰਿਵਾਰ ਦਾ ਇੱਥੇ ਨਿਵਾਸ ਰੱਖਿਆ ਏ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਪਰਿਵਾਰ ਇੱਥੇ ਰਹਿ ਰਿਹਾ ਹੈ ਸਤਿਗੁਰੂ ਜੀ ਦੇ ਗ੍ਰਹਿ ਵਿੱਚ ਮਹਾਨ ਤੇਜ ਪ੍ਰਤਾਪੀ ਆਨੰਦਦਾਇਕ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਹੈ ਉਹਨਾਂ ਦੇ ਸਾਨੂੰ ਦਰਸ਼ਨ ਪ੍ਰਾਪਤ ਹੋ ਰਹੇ ਆਨੰਦ ਮਿਲਦਾ ਹੈ
ਭਾਟ ਕਲਾਵਤ ਢਾਡੀ ਆਵਹਿ
ਇਸੇ ਪ੍ਰਕਾਰ ਜਿਹੜੇ ਭੱਟ ਜਨ ਆਉਂਦੇ ਹਨ ਮਹਾਰਾਜ ਸਾਹਿਬ ਜੀ ਦਾ ਜਸ ਸੁਣਾਉਣ ਵਾਲੇ ਅਤੇ ਇਸੇ ਤਰ੍ਹਾਂ ਹੋਰ ਢਾਡੀ ਲੋਕ ਵੀ ਆਉਂਦੇ ਹੈ ਹੋਰ ਜਿਹੜੇ ਬੰਦੀ ਜਨ ਜਸ ਗਾ ਕੇ ਸੁਣਾਉਣ ਵਾਲੇ ਕਲਾਵਤ ਹੋਰ ਜਿਤਨੇ ਵੀ ਜਿਹੜੇ ਕਿ ਖੁਸ਼ੀ ਦੇ ਸਮੇਂ ਕਿਸੇ ਦੇ ਘਰ ਵਿੱਚ ਜਦੋਂ ਕੋਈ ਖੁਸ਼ੀ ਦਾ ਸਮਾਂ ਹੋਵੇ ਉਸ ਵੇਲੇ ਜਾ ਕੇ ਵਧਾਈਆਂ ਪ੍ਰਾਪਤ ਕਰਨ ਵਾਲੇ ਸਭ ਆ ਰਹੇ
ਪਨਹਿ ਵਧਾਈ ਬਾਂਛਤ ਪਾਵਹਿ
ਤੇ ਵਧਾਈਆਂ ਆ ਕੇ ਦਿੰਦੇ ਹਨ ਤੇ ਮਨ ਇੱਛਤ ਧਨ ਪਦਾਰਥ ਪਾਉਂਦੇ ਹਨ
ਵੇਖ ਕਲੀਵਨ ਦੇਵ ਬਧੂਟੀ
ਤੇ ਜੋ ਦੇਵਤਿਆਂ ਦੀਆਂ ਇਸਤਰੀਆਂ ਨੇ ਕਵੀ ਜੀ ਦੱਸਦੇ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਦੀ ਖੁਸ਼ੀ ਵਿੱਚ ਸਵਰਗਾਂ ਤੋਂ ਦੇਵਤਿਆਂ ਦੀਆਂ ਇਸਤਰੀਆਂ ਅਪਸ਼ਰਾ ਵੀ ਆਈਆਂ। ਜਾਣੋ ਕਿ ਉਹ ਵੀ ਜੋ ਹੋਰ ਜਿਹੜੇ ਕਿ ਜਸ ਆਦਿਕ ਗਾਉਣ ਵਾਲੇ ਹਨ, ਵਧਾਈਆਂ ਆਦਿਕ ਘਰਾਂ ਵਿੱਚ ਜਾ ਕੇ ਪ੍ਰਾਪਤ ਕਰਦੇ, ਉਹਨਾਂ ਦੇ ਰੂਪ ਵਿੱਚ ਆ ਕੇ ਕਲਾਵਤਾ ਭਾਵ ਜਿਹੜੇ ਕਿ ਹੋਰ ਐਸੇ ਲੋਕ ਹਨ, ਉਹਨਾਂ ਦੇ ਰੂਪ ਵਿੱਚ ਆ ਕੇ ਉਹ ਵਧਾਈਆਂ ਦੇਣ ਲੱਗ ਪਈਆਂ।
ਧਰ ਆਵਹਿ ਜਨ ਜਗ ਦੁੱਤ ਲੂਟੀ।
ਇਸ ਰੂਪ ਆਪਣੇ ਧਾਰਨ ਕਰਕੇ ਉਹਨਾਂ ਇਸਤਰੀਆਂ ਵਾਲੇ, ਜਿਵੇਂ ਹੋਰ ਕਈ ਖੁਸਰੇ ਲੋਕ ਆਦਿਕ ਹੁੰਦੇ ਆ, ਸੋ ਉਹਨਾਂ ਵਾਲੇ ਬਨਾਵਟੀ ਰੂਪ ਦੇ ਵਿੱਚ ਆ ਕੇ ਜਾਣੋ ਕਿ ਜਗਤ ਦਾ ਹੀ ਸਾਰਾ ਸੁੱਖ ਆਨੰਦ ਲੁੱਟਣ ਵਾਸਤੇ ਗੁਰੂ ਘਰ ਵਿਖੇ ਪਹੁੰਚੀਆਂ।
ਢੋਲਕ ਟਲਕਾ ਘੁੰਗਰੂ ਤਾਲੀ।
ਢੋਲ ਟਲੀਆਂ ਘੁੰਗਰੂ ਤਾਲੀਆਂ ਆਦਿਕ ਵਜਾ ਕੇ
ਗਾਏ ਬਿਲਾਵਲ ਲੇਤ ਭਵਾਲੀ।
ਆਨੰਦ ਸਹਿਤ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਗਾਉਣਾ ਕੀਤਾ, ਆਨੰਦ ਵਿੱਚ ਝੂਮਦਿਆਂ ਹੋਇਆ।
ਸਭ ਬਾਜੇ ਅਰ ਹਾਥਨ ਤਾਲ।
ਤੇ ਇਸੇ ਤਰ੍ਹਾਂ ਸਾਜਾ ਨੂੰ ਵਜਾਉਂਦਿਆਂ ਜਸ ਗਾਇਆ ਹੈ, ਔਰ ਹੱਥਾਂ ਦੇ ਨਾਲ ਤਾਲ ਵਜਾਉਂਦਿਆਂ ਹੋਇਆ ਜਸ ਗਾ ਕੇ ਸੁਣਾਇਆ।
ਗਨ ਪਾਇਨ ਕੇ ਘੁੰਗਰੂ ਨਾਲ।
ਤੇ ਆਪਣੇ ਪੈਰਾਂ ਵਿੱਚ ਜਿਨ੍ਹਾਂ ਨੇ ਘੁੰਗਰੂ ਆਦਿਕ ਪਾਏ ਹੋਏ ਦਰ ਤੋਂ ਬਾਹਰ ਖੜ ਕਰਕੇ, ਸੋ ਤਾਲ ਸਾਜ ਵਜਾਉਂਦਿਆਂ ਹੋਇਆ ਬੜੇ ਆਨੰਦ ਸਹਿਤ ਝੂਮਦਿਆਂ ਹੋਇਆ ਜਸ ਗਾ ਕੇ ਸੁਣਾਇਆ।
ਅੰਗ ਚਲਾਵਹਿ ਤਾਲ ਮਿਲਾਏ।
ਇਸੇ ਪ੍ਰਕਾਰ ਆਪਣੇ ਬਹੁਤ ਸਰੀਰਕ ਤੌਰ 'ਤੇ ਵੀ ਬੜੇ ਉਤਸ਼ਾਹ ਆਨੰਦ ਦੇ ਸਹਿਤ ਹੋ ਕੇ ਤਾਲ ਮਿਲਾ ਕੇ ਗਾਇਨ ਕਰਕੇ ਜਸ ਸੁਣਾਉਂਦੀਆਂ ਹਨ।
ਗਾਵਹਿ ਨਾਚਹਿ ਰਚਹਿ ਚਾਏ।
ਜਾਣੋ ਕਿ ਆਨੰਦ ਵਿੱਚ ਝੂਮਦੀਆਂ ਹੀ ਹਨ, ਜਿਵੇਂ ਕਿ ਕੋਈ ਬੜੀ ਖੁਸ਼ੀ ਵਿੱਚ ਨੱਚਦਾ ਹੋਵੇ, ਇਸੇ ਪ੍ਰਕਾਰ ਬੜੇ ਹੀ ਆਨੰਦ ਦੇ ਸਹਿਤ ਹੋ ਕੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿਫਤ ਕਰਦੀਆਂ।
ਇਸ ਪ੍ਰਕਾਰ ਗਤ ਸੁੰਦਰ ਕਰੈ।
ਬਹੁਤ ਉਤਸ਼ਾਹ ਦੇ ਸਹਿਤ ਹੋ ਕੇ ਇਸ ਤਰ੍ਹਾਂ ਉਹਨਾਂ ਨੇ ਗੁਰੂ ਘਰ ਦਾ ਜਸ ਗਾਇਆ।
ਅਚਰਜ ਦੇਹ ਸਭਨ ਮਨ ਹਰੈ।
ਇਹ ਅਚਰਜ ਉਹਨਾਂ ਦੇ ਰੂਪ ਵੇਖੇ ਹਨ, ਵੇਖਣ ਵਾਲਿਆਂ ਦੇ ਮਨ ਦਾ ਬਹੁਤਾ ਉਤਸ਼ਾਹ ਵਧਿਆ।
ਸ਼੍ਰੀ ਗੁਰ ਕੇ ਮੰਦਰ ਬਰ ਪੌਰ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਦਰਵਾਜ਼ੇ ਤੋਂ ਬਾਹਰ
ਪਈ ਪੀਰ ਥਿਤ ਲਹਿ ਨਠੌਰ।
ਤੇ ਬਹੁਤ ਲੋਕਾਂ ਦਾ ਇਕੱਠ ਹੋਇਆ ਹੈ, ਸੰਗਤ ਦਾ ਬਹੁਤ ਭਾਰੀ ਇਕੱਠ ਹੋਇਆ ਹੈ। ਜਾਣੋ ਕਿ ਠਹਿਰਨ ਵਾਸਤੇ ਕਿਸੇ ਨੂੰ ਥਾਂ ਨਹੀਂ ਮਿਲ ਰਹੀ, ਇੰਨੀ ਰੌਣਕ ਵਧੀ ਹੈ।
ਗੰਧਰਵ ਗਾਵਹਿ ਮਾਨਖ ਦੰਬਾ।
ਸੋ ਗੰਧਰਵ ਜਿਹੜੇ ਹਨ ਨਾ, ਦੇਵਤਿਆਂ ਦੇ ਰਾਗੀ ਹੈ, ਉਹ ਵੀ ਜਾਣੋ ਕਿ ਮਨੁੱਖਾਂ ਦਾ ਰੂਪ ਧਾਰ ਕੇ ਆਏ ਹੋਏ ਹੈ, ਉਹ ਵੀ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਗਾ ਕੇ ਸੁਣਾ ਰਹੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ।
ਸੁਨਪੁਰ ਬਾਸਨ ਹੋਤ ਅਚੰਬਾ।
ਤੇ ਨਗਰ ਨਿਵਾਸੀਆਂ ਨੂੰ ਉਹਨਾਂ ਦੇ ਪਾਸੋਂ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੁਣ ਕੇ ਬਹੁਤ ਹੈਰਾਨੀ ਤੇ ਵਿਸਮਾਦਤਾ ਹੁੰਦੀ ਹੈ।
ਇਹ ਗਾਵਨ ਨਾਚਨ ਮੁਦਕਾਰੀ।
ਇੱਕ ਦੂਸਰੇ ਨੂੰ ਇਸ ਤਰ੍ਹਾਂ ਕਹਿ ਕੇ ਸੁਣਾਉਂਦੇ ਆ ਕਿ ਇਹ ਜਿਹੜਾ ਗਾਉਣਾ ਸੁਣਾਉਣਾ ਹੈ ਨਾ, ਇਸ ਤਰ੍ਹਾਂ ਬੜੇ ਆਨੰਦ ਸਹਿਤ ਝੂਮਣਾ ਹੈ, ਤੇ ਇਹਨਾਂ ਦਾ ਬਹੁਤ ਇਹ ਆਨੰਦਦਾਇਕ ਹੈ, ਪਹਿਲਾਂ ਕਦੇ ਨਹੀਂ ਵੇਖਿਆ।
ਸੁਣਿਓ ਨਾ ਦੇਖਿਓ ਕਬਹੋ ਅਗਾਰੀ।
ਇਸ ਤਰ੍ਹਾਂ ਪਹਿਲਾਂ ਕਦੇ ਅਸੀਂ ਤੱਕਿਆ ਨਹੀਂ ਕਿ ਕੋਈ ਬੜੇ ਹੀ ਆਨੰਦ ਸਹਿਤ ਜਸ ਗਾਉਣ ਵਾਲੇ ਇਵੇਂ ਦੇ ਪਹਿਲਾਂ ਕਿਤੇ ਵੇਖੇ ਹੋਣ। ਇਹ ਤਾਂ ਲੱਗਦਾ ਹੈ ਕਿ ਪਤਾ ਨਹੀਂ ਕਿੱਥੋਂ ਆਏ ਹਨ, ਜਿਵੇਂ ਅਰਸ਼ਾਂ ਤੋਂ ਹੀ ਉਤਰੇ ਹੈ। ਸੋ ਕਵੀ ਜੀ ਦੱਸਦੇ ਹੈ ਕਿ ਇਹ ਤਾਂ ਸੋ ਸਵਰਗਾਂ ਦੇ ਵਿੱਚੋਂ ਆਏ ਦੇਵਤਿਆਂ ਦੇ ਰਾਗੀ, ਦੇਵਤੇ ਮਨੁੱਖਾਂ ਦੇ ਰੂਪ ਵਿੱਚ ਆ ਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜਸ ਕਰਦੇ ਹੈ। ਇਸੇ ਤਰ੍ਹਾਂ ਦੇਵਤਿਆਂ ਦੀਆਂ ਅਪਸ਼ਰਾਵਾਂ ਨੇ ਆ ਕੇ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਗਾਉਣਾ ਕੀਤਾ ਹੈ, ਅਤੇ ਜੋ ਸੰਗਤਾਂ ਹਨ ਬਹੁਤ ਹੈਰਾਨ ਹੁੰਦੀਆਂ ਦੇਖ ਕੇ।
ਇਹ ਗਨ ਬਸ ਹੈ ਕੌਣ ਸੇ ਦੇਸ਼।
ਕਈ ਇੱਕ ਦੂਸਰੇ ਨੂੰ ਆਖਦੇ ਨੇ ਕਿ ਇਹ ਸਭ ਪਤਾ ਨਹੀਂ ਕਿਹੜੇ ਦੇਸ਼ੋਂ ਆਏ, ਚੱਲ ਕੇ ਪਹਿਲੀ ਵਾਰ ਵੇਖੇ।
ਨਏ ਰੂਪ ਹੈ ਨਏ ਸੁਬੇਸ।
ਨਵੇਂ ਹੀ ਸਰੂਪ ਇਹਨਾਂ ਦੇ ਵੇਖਣ ਵਿੱਚ ਆਏ ਹੈ, ਅਤੇ ਨਵੇਂ ਹੀ ਲਿਬਾਸ ਇਹਨਾਂ ਨੇ ਅਚਰਜ ਹੀ ਆਪਣੇ ਸਰੀਰਾਂ 'ਤੇ ਪਹਿਨੇ ਹੋਏ।
ਸੁਣ ਕੇ ਰਾਗ ਸ਼ਕਤ ਨਹਿ ਰਹੀ।
ਅਤੇ ਰਾਗ ਇਹਨਾਂ ਦੇ ਪਾਸੋਂ ਸੁਣਿਆ, ਰਾਗਾਂ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦਾ ਜਸ ਸੁਣਿਆ ਹੈ, ਪਰ ਆਪਣੇ ਵਿੱਚ ਤਾਂ ਉਹ ਇਵੇਂ ਆਖਦੇ ਹਨ ਕਿ ਕੋਈ ਸ਼ਕਤੀ ਸਮਰੱਥਾ ਹੀ ਨਹੀਂ ਰਹੀ, ਕਿ ਇਹਨਾਂ ਦਾ ਅਸੀਂ ਜਸ ਬਿਆਨ ਕਰ ਸਕੀਏ। ਸੋ ਕਿੰਨਾ ਕੁ ਆਨੰਦ ਇਹਨਾਂ ਵੱਲ ਦੇਖ ਕੇ ਔਰ ਇਹਨਾਂ ਦਾ ਉਤਸ਼ਾਹ ਦੇ ਸਹਿਤ ਇਹਨਾਂ ਵੱਲੋਂ ਜਸ ਗਾਇਆ ਹੋਇਆ ਸੁਣ ਕੇ ਜੋ ਆਨੰਦ ਪ੍ਰਾਪਤ ਹੋ ਰਿਹਾ ਕਹਿ ਨਹੀਂ ਸਕਦੇ।
ਭੂਜਨ ਹਿਤ ਕਿਨਹੋ ਨਾ ਕਿਮ ਕਹੀ,
ਤੇ ਜਾਣੋ ਕਿ ਸਮਰੱਥਾ ਹੀ ਨਹੀਂ ਰਹੀ ਕਿਸੇ ਦੇ ਕੋਲ ਪੁੱਛਣ ਦੀ, ਪੁੱਛਣ ਵਾਸਤੇ ਕਿਸੇ ਨੇ ਨੇੜੇ ਜਾ ਕੇ ਪੁੱਛਿਆ ਹੀ ਨਹੀਂ ਹੈ।
ਚਾਰ ਘਟੀ ਲਓ ਕੌਤਕ ਕਰਕੇ,
ਤੇ ਇਸ ਤਰ੍ਹਾਂ ਚਾਰ ਘੜੀਆਂ ਦੇ ਸਮੇਂ ਤੱਕ ਦੇਵਤਿਆਂ ਦਿਆਂ ਰਾਗੀਆਂ ਨੇ, ਦੇਵਤਿਆਂ ਨੇ, ਅਪਸ਼ਰਾਵਾਂ ਨੇ ਮਨੁੱਖਾਂ ਦੇ ਰੂਪ ਵਿੱਚ ਬਹੁਤ ਖੁਸ਼ੀ ਮਨਾ ਕੇ ਪ੍ਰਗਟ ਕਰਕੇ
ਪੁਨਹਿ ਪੌਰ ਪਰ ਮਸਤਕ ਧਰ ਕੇ,
ਤੇ ਫਿਰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਵਾਜ਼ੇ ਤੋਂ ਬਾਹਰ ਮੱਥਾ ਟੇਕ ਕੇ ਸਭ ਨੇ
ਬੰਦਨ ਕਰ ਗਮਨੇ ਨਿਜ ਥਾਏ,
ਨਮਸਕਾਰ ਕਰਕੇ ਆਪਣੇ ਥਾਂ ਵੱਲ ਜਾਣਾ ਕੀਤਾ।
ਨਹਿ ਕਿਸ ਹੂੰ ਤੇ ਜਾਣੇ ਜਾਏ,
ਤੇ ਹੋਰ ਕਿਸੇ ਦੇ ਪਾਸੋਂ ਨਹੀਂ ਜਾਣੇਗੇ ਕਿ ਕੌਣ ਆਏ ਸਨ, ਕਿੱਥੋਂ ਆਏ ਸੀ।
ਰੰਗ ਰੰਗ ਕੇ ਫੂਲ ਵਿਸਾਲਾ,
ਤੇ ਇਸੇ ਪ੍ਰਕਾਰ ਰੰਗਾਂ ਰੰਗਾਂ ਦੇ ਤਰ੍ਹਾਂ ਤਰ੍ਹਾਂ ਦੇ ਬਹੁਤ ਸੋਹਣੇ ਸੁੰਦਰ ਫੁੱਲ ਲੈ ਕੇ ਆਏ।
ਗੂੰਦ ਗੂੰਦ ਕਰ ਦੀਰਘ ਮਾਲਾ,
ਤੇ ਉਹਨਾਂ ਫੁੱਲਾਂ ਦੀਆਂ ਬਹੁਤ ਵੱਡੀਆਂ ਸੁੰਦਰ ਮਾਲਾ ਗੁੰਦ ਕੇ ਤਿਆਰ ਕਰਕੇ ਲਿਆਂਦੀਆਂ ਸ਼ਰਧਾਲੂਆਂ ਨੇ।
ਸੁਣ ਸੁਣ ਆਵਹਿ ਮਾਲਾਕਾਰ,
ਉਹ ਮਾਲਾਕਾਰ ਜਿਹੜੇ ਮਾਲੀ ਹਨ ਬਾਗਾਂ ਦੇ ਬਗੀਚਿਆਂ ਦੇ, ਉਹ ਆਉਂਦੇ ਹਨ ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਸਾਹਿਬਜ਼ਾਦਾ ਰੂਪ ਵਿੱਚ ਪ੍ਰਗਟ ਹੋਣ ਦਾ ਇਹ ਬਚਨ ਸੁਣ ਕੇ, ਇਹ ਖੁਸ਼ੀ ਦਾ ਮੌਕਾ ਜਾਣ ਕੇ ਬੜਾ ਹੀ ਅਦਬ ਕਰਨ ਵਾਸਤੇ ਉਦਮ ਉਤਸ਼ਾਹ ਪ੍ਰੇਮ ਸਹਿਤ ਜੋ ਮਾਲਾ ਤਿਆਰ ਕਰਕੇ ਲਿਆ ਰਹੇ ਹਨ ਮਾਲੀ।
ਬੰਦ ਹੈ ਸਤਿਗੁਰ ਕੇ ਦਰਬਾਰ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿਖੇ ਬੰਦਹ ਨਮਸਕਾਰਾਂ ਆ ਕੇ ਕਰਦੇ ਹਨ।
ਧਨ ਇਨਾਮ ਕੋ ਲੈ ਲੈ ਜਾਹੇ,
ਔਰ ਨਮਸਕਾਰਾਂ ਕਰਦੇ ਹੈ, ਸੁੰਦਰ ਮਾਲਾ ਭੇਟਾ ਕਰਦੇ ਨੇ, ਗੁਰੂ ਘਰ ਵਿੱਚੋਂ ਧਨ ਦਾ ਇਨਾਮ ਪਾ ਕੇ ਲੈ ਕੇ ਜਾਂਦੇ ਹਨ ਮਾਲੀ।
ਫੁੱਲਨ ਮਾਲਾ ਦਰ ਲੜਕਾ ਹੈ,
ਤੇ ਫੁੱਲਾਂ ਦੀਆਂ ਮਾਲਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਰ ਤੇ ਦਰਵਾਜ਼ਿਆਂ ਪਾਸ ਲਟਕਾਉਂਦੇ ਹਨ।
ਅਤ ਉਤਸਵ ਸੰਗਤ ਮਹਿ ਹੋਵਾ,
ਸੰਗਤਾਂ ਵਿੱਚ ਬਹੁਤ ਉਤਸਵ ਹੋਇਆ, ਬਹੁਤ ਰੌਣਕਾਂ ਵਧੀਆਂ ਨੇ।
ਸਭਨ ਆਏ ਗੁਰ ਘਰ ਕੋ ਜੋਵਾ,
ਪਟਨਾ ਸ਼ਹਿਰ ਨਿਵਾਸੀ ਸੰਗਤਾਂ ਨੇ, ਇਲਾਕੇ ਦੀਆਂ ਸੰਗਤਾਂ ਨੇ ਆ ਕੇ ਗੁਰੂ ਘਰ ਵਿਖੇ ਦਰਸ਼ਨ ਕੀਤੇ ਆਣ ਕੇ।
ਜਸ ਜਸ ਮਨਸਾ ਧਰ ਕਰ ਆਏ,
ਜਿਹੋ ਜਿਹੀ ਮਨਸਾ ਇੱਛਾ ਭਾਵਨਾ ਧਾਰ ਕੇ ਕੋਈ ਆਏ,
ਤਸ ਤਸ ਮਨੋ ਕਾਮਨਾ ਪਾਏ,
ਉਸ ਤਰ੍ਹਾਂ ਦੀ ਮਨ ਦੀ ਸ਼ੁਭ ਕਾਮਨਾ ਭਾਵਨਾ ਆਪਣੀ ਪੂਰੀ ਕਰਵਾਈ ਮਨ ਦੀ ਮੁਰਾਦ।
ਤਬਹਿ ਜੋਤਸ਼ੀ ਲੀਨ ਬੁਲਾਏ,
ਤੇ ਉਸ ਵੇਲੇ ਇੱਕ ਜੋਤਸ਼ੀ ਆਇਆ ਹੈ, ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਪਹੁੰਚਿਆ। ਉਹਨੇ ਭਾਵਨਾ ਕੀਤੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਗਟ ਹੋਣਾ, ਸਤਿਗੁਰੂ ਜੀ ਦੇ ਘਰ ਵਿੱਚ ਸਾਹਿਬਜ਼ਾਦਾ ਜੀ ਦਾ ਪ੍ਰਗਟ ਹੋਣਾ ਮੈਂ ਸੁਣਿਆ ਹੈ। ਸੋ ਜਿਵੇਂ ਕਿ ਜਿਹੜੇ ਧਨ ਪਦਾਰਥ ਆਦਿਕ ਦੀ ਇੱਛਾ ਵਾਲੇ ਸਮੇਂ ਸਮੇਂ ਅਨੁਸਾਰ ਜਾਂਦੇ ਹੈ, ਘਰਾਂ ਵਿੱਚ ਜਾ ਕੇ ਵਧਾਈਆਂ ਪ੍ਰਾਪਤ ਕਰਦੇ ਆ, ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਜੋ ਪੰਡਿਤ ਲੋਕ ਹੁੰਦੇ ਹੈ, ਉਹ ਵੀ ਜਦੋਂ ਕਿਸੇ ਦੇ ਘਰ ਵਿੱਚ ਬਾਲਕ ਦਾ ਜਨਮ ਹੋਣਾ ਸੁਣਦੇ ਹਨ, ਉਹ ਵੀ ਉਸੇ ਪ੍ਰਕਾਰ ਜੋ ਸਾਰੇ ਸਮੇਂ ਦੀ ਵਿਚਾਰ ਕਰਨ ਵਾਸਤੇ ਜਨਮ ਪੱਤਰੀ ਤਿਆਰ ਕਰਨ ਵਾਸਤੇ ਪਹੁੰਚਦੇ ਆ, ਇਸੇ ਤਰ੍ਹਾਂ ਜੋ ਜੋਤਸ਼ੀ ਹੈ ਬਹੁਤ ਭਾਵਨਾ ਦੇ ਸਹਿਤ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿਖੇ ਆਇਆ। ਬੇਨਤੀ ਕੀਤੀ ਉਸਨੇ ਕਿ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਜੋ ਮੈਂ ਜਾ ਕੇ ਜੋ ਸਾਹਿਬਜ਼ਾਦਾ ਜੀ ਦੇ ਜਨਮ ਪੱਤਰੀ ਲਿਖਣਾ ਚਾਹੁੰਦਾ ਹਾਂ, ਤਿਆਰ ਕਰਨਾ ਚਾਹੁੰਦਾ ਹਾਂ, ਇਵੇਂ ਜਦੋਂ ਬੇਨਤੀ ਕੀਤੀ ਤਾਂ ਉਸਨੂੰ ਆਪਣੇ ਪਾਸ ਸੱਦਿਆ, ਉਸਦੀ ਭਾਵਨਾ ਜਾਣ ਕੇ ਬੁਲਾਇਆ।
ਜਨਮ ਮਹੂਰਤ ਖਬਰ ਬਤਾਏ,
ਤਾਂ ਜਿਸ ਵੇਲੇ ਕਿ ਆਗਿਆ ਉਸਨੇ ਗੁਰੂ ਘਰ ਵਿੱਚੋਂ ਮਾਤਾਵਾਂ ਜੀ ਪਾਸੋਂ ਪ੍ਰਾਪਤ ਕੀਤੀ ਹੈ, ਤਾਂ ਉਸਨੇ ਫਿਰ ਜਨਮ ਦਾ ਜੋ ਮਹੂਰਤ ਘੜੀਆਂ ਦਾ ਜੋ ਸਮਾਂ ਹੈ ਇਹ ਸਭ ਜਾਣਕਾਰੀ ਉਸਨੇ ਵਿਚਾਰ ਕੇ ਦੱਸੀ ਹੈ।
ਲਗਨ ਮਹੂਰਤ ਉੱਤਮ ਜੋਵਾ,
ਇਹ ਉਸਨੇ ਵਿਚਾਰ ਕੇ ਵੇਖਿਆ ਹੈ ਕਿ ਜੋ ਮਹੂਰਤ ਦਾ ਜਿਤਨਾ ਵੀ ਸਮਾਂ ਹੈ, ਜਿਸ ਵੇਲੇ ਮਹਾਰਾਜ ਦਾ ਆਗਮਨ ਹੋਇਆ ਹੈ, ਉਹ ਜੋ ਸਮਾਂ ਹੈ ਬਹੁਤ ਉੱਤਮ ਜਾਣਿਆ।
ਅਧਕ ਹਰਖ ਦੈਬਗ ਔਰ ਹੋਵਾ।
ਲਗਨਾਂ ਵਿੱਚ ਉਹ ਮਹੂਰਤ ਘੜੀਆਂ ਦਾ ਜਿਹੜਾ ਸਮਾਂ ਹੈ ਬਹੁਤ ਸ੍ਰੇਸ਼ਟ ਉਸਨੇ ਵਿਚਾਰਿਆ ਹੈ, ਅਤੇ ਜਿਸ ਕਰਕੇ ਇਸ ਦੈਵਗ ਜੋਤਸ਼ੀ ਦੇ ਮਨ ਵਿੱਚ ਬਹੁਤ ਹੀ ਪ੍ਰਸੰਨਤਾ ਖੁਸ਼ੀ ਹੋਈ ਕਿ ਇਸ ਤਰ੍ਹਾਂ ਬਹੁਤ ਸੁਹਾਵਣਾ ਸ਼ੋਭਨੀਕ ਸਮਾਂ ਮੈਂ ਵਿਚਾਰਿਆ ਹੈ, ਜਿਸ ਕਰਕੇ ਹੋਰ ਬਹੁਤਾ ਧਨ ਮੈਨੂੰ ਗੁਰੂ ਘਰ ਵਿੱਚੋਂ ਮਿਲੇਗਾ।
ਉੱਤਮ ਯੋਗ ਪਰਿਓ ਇਨਕ ਐਸੋ।
ਅਤੇ ਇਸ ਤਰ੍ਹਾਂ ਵਿਚਾਰ ਕੇ ਕਹਿਣ ਲੱਗਾ ਹੈ ਕਿ ਉੱਤਮ ਜੋੜ ਮੇਲ ਇਸ ਇਹਨਾਂ ਦੇ ਜੋ ਆਗਮਨ ਦੇ ਸਮੇਂ ਦੇ ਵਿੱਚ ਲਗਨ ਜਿਹੜੇ ਹਨ ਉੱਤਮ ਪਏ ਹੋਏ ਹਨ।
ਆਗੇ ਕਿਸ ਕੋ ਪਇਓ ਨ ਜੈਸੋ।
ਅਤੇ ਜਿਸ ਤਰ੍ਹਾਂ ਦਾ ਜਿਹੜਾ ਸਮਾਂ ਹੈ ਸੋਭਨੀਕ ਅਵਸਰ ਹੈ, ਜਿਸ ਪ੍ਰਕਾਰ ਦਾ ਇਹਨਾਂ ਦੇ ਜਨਮ ਦਾ ਸਮਾਂ ਹੈ, ਇਸ ਤਰ੍ਹਾਂ ਦੀ ਵਿਚਾਰ ਜਿਹੜੀ ਹੈ ਪਹਿਲਾਂ ਕਦੇ ਵੀ ਮੈਨੂੰ ਕਿਸੇ ਦੇ ਜਨਮ ਵੇਲੇ ਦੀ ਪ੍ਰਾਪਤ ਨਹੀਂ ਹੋਈ।
ਬਹੁਤੇ ਲੋਕਨ ਕਸ਼ਟ ਨਿਵਾਰ ਹੈ।
ਤੇ ਬਹੁਤੇ ਲੋਕਾਂ ਦਾ ਇਹ ਕਸ਼ਟ ਦੁੱਖ ਦੂਰ ਕਰਨ ਵਾਲੇ ਪ੍ਰਗਟ ਹੋਣਗੇ।
ਅਖਲ ਜਗਤ ਮਹਿ ਸੁਜਸ ਬਿਥਾਰ ਹੈ।
ਸਾਰੇ ਜਗਤ ਵਿੱਚ ਇਹਨਾਂ ਦਾ ਜਸ ਫੈਲੇਗਾ।
ਚਾਰ ਪਦਾਰਥ ਕਰ ਤਲ ਹੋਏ।
ਇਹਨਾਂ ਦੇ ਕਰ ਕਮਲਾਂ ਤੇ ਇਹਨਾਂ ਦੇ ਹੱਥਾਂ ਦੀਆਂ ਤਲੀਆਂ ਦੇ ਉੱਪਰ ਧਰਮ ਅਰਥ ਕਾਮ ਮੋਖ ਆਦਿਕ ਚਾਰ ਪਦਾਰਥ ਪ੍ਰਗਟ ਹੀ ਇਹਨਾਂ ਦੇ ਕਰ ਕਮਲਾਂ ਦੁਆਰਾ ਵੰਡੇ ਜਾਣਗੇ।
ਪਗ ਪੰਕਜ ਪੂਜਹਿ ਸਭ ਕੋਏ।
ਇਹਨਾਂ ਦੇ ਕਮਲ ਜਿਹੇ ਚਰਨਾਂ ਦੀ ਸਭ ਪੂਜਾ ਕਰਨਗੇ। ਪ੍ਰਤਾਪ ਜਿਹੜੇ ਮਨ ਲੈਣਗੇ ਜਾਣ ਲੈਣਗੇ ਮਹਿਮਾ ਇਹਨਾਂ ਦੀ।
ਸਰਬੋਤਮ ਗੁਣ ਲਗਨ ਮਜਹਾਰ।
ਇਹਨਾਂ ਦੇ ਜੋ ਜਨਮ ਦੇ ਸਮੇਂ ਵਿੱਚ ਲਗਨਾਂ ਵਿੱਚ ਸਭ ਤੋਂ ਉੱਤਮ ਗੁਣ ਮੈਂ ਵਿਚਾਰੇ ਹਨ।
ਇੱਕ ਚਿੰਤਾ ਮੁਝ ਹਿਰਦੇ ਉਦਾਰ।
ਇਸ ਤਰ੍ਹਾਂ ਪੰਡਿਤ ਇਹ ਜੋਤਸ਼ੀ ਦੱਸ ਰਿਹਾ, ਕਹਿੰਦਾ ਹੈ ਕਿ ਹੋਰ ਤਾਂ ਵਿਚਾਰਾਂ ਮੈਂ ਸਭ ਵੇਖ ਲਈਆਂ, ਬਹੁਤ ਉੱਤਮ ਸ੍ਰੇਸ਼ਟ ਹੈ, ਪਰ ਇੱਕ ਗੱਲ ਦੀ ਮੈਨੂੰ ਚਿੰਤਾ ਹੈ, ਚਿੱਤ ਵਿੱਚ ਲੱਗਦੀ ਹੈ।
ਹੇ ਕਿਰਪਾਲ ਸੁਣ ਸੋ ਬਿਦ ਐਸੇ।
ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਮਾਮਾ ਜੀ, ਮਾਤਾ ਗੁਜਰ ਕੌਰ ਜੀ ਦੇ ਭਰਾਤਾ, ਸੋ ਮਾਮਾ ਕਿਰਪਾਲ ਚੰਦ ਜੀ ਨੂੰ ਇਸ ਤਰ੍ਹਾਂ ਆਖਦਾ ਹੈ ਇਹ ਪੰਡਿਤ ਦੱਸਦਾ ਹੋਇਆ ਕਿ ਜੋ ਚਿੰਤਾ ਲੱਗਦੀ ਹੈ।
ਹੇ ਕਿਰਪਾਲ ਸੁਣ ਸੋ ਵਿਧ ਐਸੇ।
ਉਹ ਵਿਧੀ ਇਸ ਤਰ੍ਹਾਂ ਦੀ ਸੁਣਨਾ ਕਰੋ ਭਾਈ ਕਿਰਪਾਲ ਚੰਦ ਜੀ, ਤੁਸੀਂ
ਅਸਮੰਜਸ ਹੋਏ ਸਕ ਹੈ ਕੈਸੇ।
ਤੇ ਉਹ ਅਣਬਣ ਜਿਹੀ ਗੱਲ ਪ੍ਰਤੀਤ ਹੁੰਦੀ ਹੈ, ਕਿਸ ਪ੍ਰਕਾਰ ਇਹ ਜੋ ਪ੍ਰਗਟ ਹੋਵੇਗੀ ਜਗਤ ਵਿੱਚ।
ਜੇਤੀ ਬਾਤ ਪ੍ਰਥਮ ਮੈਂ ਕਹੀ।
ਹੋਰ ਸਭ ਗੱਲਾਂ ਤਾਂ ਮੈਂ ਜਿਤਨੀਆਂ ਵੀ ਤੁਹਾਨੂੰ ਇਹਨਾਂ ਦੇ ਜਸ ਵਾਲੀਆਂ ਸੁਣਾਈਆਂ ਹਨ।
ਸੋ ਤੋ ਬਣ ਸਕ ਹੈ ਇਮ ਸਹੀ।
ਇਹ ਤਾਂ ਠੀਕ ਹੈ, ਇਉਂ ਲੱਗਦਾ ਹੈ ਕਿ ਇਹ ਬਣਨ ਜ਼ਰੂਰੀ, ਇਹ ਸਭ ਕੁਛ ਹੋਣਾ ਚਾਹੀਦਾ, ਐਸਾ ਜਸ ਇਹਨਾਂ ਦਾ ਹੋਣਾ ਚਾਹੀਦਾ ਪ੍ਰਗਟ ਸੰਸਾਰ ਅੰਦਰ।
ਸਤਿਗੁਰ ਕੇ ਘਰ ਜਨਮ ਉਦਾਰਾ।
ਸਤਿਗੁਰਾਂ ਦੇ ਘਰ ਵਿੱਚ ਸ੍ਰੇਸ਼ਟ ਜਨਮ ਇਹਨਾਂ ਦਾ ਅਵਤਾਰ ਹੋਇਆ।
ਪੂਜ ਹੈ ਅਰਪ ਹੈ ਦਰਬ ਅਪਾਰਾ।
ਕਿਉਂਕਿ ਸਤਿਗੁਰਾਂ ਦੇ ਘਰ ਵਿੱਚ ਇਹ ਸਾਹਿਬਜ਼ਾਦਾ ਜੀ ਪ੍ਰਗਟ ਹੋਏ ਆ, ਇਹਨਾਂ ਦੀ ਪੂਜਾ ਤਾਂ ਹੋਵੇਗੀ ਹੀ, ਹੋਰ ਸੰਗਤਾਂ ਇਹਨਾਂ ਦੇ ਪਾਸ ਬਹੁਤਾ ਧਨ ਅਰਪਣ ਕਰਨਗੀਆਂ।
ਸੁਜਸ ਆਦ ਹੋਏ ਹੈ ਸਭ ਘਣੇ।
ਇਹ ਸ੍ਰੇਸ਼ਟ ਜਸ ਬਹੁਤਾ ਇਹਨਾਂ ਦਾ ਘਣਾ ਜਸ ਹੋਵੇਗਾ, ਹੋਰ ਸਭ ਗੁਣ ਸ਼ੁਭ ਗੁਣ ਪ੍ਰਗਟ ਹੋਣਗੇ ਇਹਨਾਂ ਦੇ ਸੰਸਾਰ ਅੰਦਰ।
ਪਰ ਇੱਕ ਰੀਤ ਅਣਬਣੀ ਬਣੇ।
ਪਰ ਜਿਸ ਨੂੰ ਅਸੀਂ ਅਣਬਣ ਜਿਹੀ ਗੱਲ ਮੰਨਦੇ ਹਾਂ, ਭਾਵ ਜਿਹੜੇ ਕਿ ਡਰਦੇ ਹਨ ਜੰਗ ਯੁੱਧ ਆਦਿ ਕਰਨ ਤੋਂ, ਸੋ ਉਹਨਾਂ ਵਾਸਤੇ ਇਹ ਨਾ ਬਣਾਉਣ ਯੋਗ ਗੱਲ ਹੈ ਕਿ ਇਸ ਤਰ੍ਹਾਂ ਨਾ ਹੋਵੇ। ਅਸੀਂ ਚਾਹੁੰਦੇ ਹਾਂ ਕਿ ਇਸ ਪ੍ਰਕਾਰ ਦੀ ਗੱਲ ਨਾ ਬਣੇ, ਪਰ ਉਹ ਜੋ ਹੈ ਉਹ ਇਹਨਾਂ ਦੇ ਜੋ ਆਗਮਨ ਦੇ ਸਮੇਂ ਦੀ ਸਭ ਸ਼ੁਭ ਲਗਨਾਂ ਦੀ ਵਿਚਾਰ ਕਰਕੇ ਜਾਹਰ ਹੀ ਦਿਸ ਰਹੀ ਹੈ।
ਜਬ ਸੁਧ ਧਰ ਹੈ ਓਜ ਸੰਭਾਰ ਹੈ।
ਅਤੇ ਉਹ ਗੱਲ ਇਸ ਤਰ੍ਹਾਂ ਦੀ ਇਹ ਪ੍ਰਗਟ ਹੋ ਰਹੀ ਹੈ, ਇਹਨਾਂ ਦੇ ਗੁਣ ਇਹ ਜਾਹਰ ਹੋਣਗੇ ਕਿ ਜਦੋਂ ਇਹ ਹੋਸ਼ ਸੰਭਾਲਣਗੇ ਆਪਣੇ ਬਲ ਦੇ ਸਹਿਤ ਹੋਣਗੇ ਵੱਡੇ।
ਆਯੁਧ ਵਿਦਿਆ ਮਹਿ ਹਿਤ ਧਾਰ ਹੈ।
ਤੇ ਉਹ ਅਣਬਣ ਜਿਹੀ ਗੱਲ ਇਹ ਪ੍ਰਗਟ ਹੋ ਰਹੀ ਹੈ ਕਿ ਇਹ ਸ਼ਸਤਰ ਵਿਦਿਆ ਵਿੱਚ ਪ੍ਰੀਤ ਕਰਨਗੇ, ਜਿਸ ਗੱਲ ਤੋਂ ਬਹੁਤਿਆਂ ਨੂੰ ਕਾਇਰਾਂ ਨੂੰ ਡਰ ਲੱਗਦਾ ਹੈ। ਜਿਹੜੇ ਕਾਇਰਤਾ ਵਾਲੇ ਘਬਰਾਉਂਦੇ ਆ ਕਿ ਜੋ ਸਾਡਾ ਬਾਲਕ ਹੈ ਇਹ ਸ਼ਸਤਰ ਵਿਦਿਆ ਨਾਲ ਪ੍ਰੀਤ ਕਰੇਗਾ, ਇਹ ਸੂਰਮਾ ਬਹਾਦਰ ਬਣੇਗਾ, ਐਸਾ ਯੋਧਾ ਇਹ ਬਣ ਜਾਵੇਗਾ, ਪਰ ਉਹ ਜੋ ਇਹ ਲੱਛਣ ਹਰਣਾ ਇਹਨਾਂ ਬਾਬਤ ਵਿਚਾਰ ਕਰਕੇ ਸਭ ਜ਼ਾਹਰ ਹੋ ਰਹੇ ਹਨ।
ਜਿਮ ਜਿਮ ਬੈਸ ਵੱਡੀ ਹੋਏ ਜਾਈ,
ਜਿਵੇਂ ਜਿਵੇਂ ਇਹਨਾਂ ਦੀ ਉਮਰ ਅਵਸਥਾ ਵੱਡੀ ਹੁੰਦੀ ਜਾਵੇਗੀ ਸਰੀਰਕ,
ਤਿਮ ਤਿਮ ਉਪਜਹਿ ਚਾਏ ਲੜਾਈ,
ਤੇ ਤਿਵੇਂ ਤਿਵੇਂ ਇਹਨਾਂ ਦੇ ਹਿਰਦੇ ਵਿੱਚ ਜੋ ਬੈਰੀਆਂ ਦੇ ਨਾਲ ਜ਼ੁਲਮ ਕਰਨ, ਜੋ ਜ਼ਾਲਮਾਂ ਦੇ ਨਾਲ ਜੋ ਯੁੱਧ ਕਰਨ ਦਾ, ਜ਼ੁਲਮ ਕਰਨ ਵਾਲੇ ਵੈਰੀਆਂ ਦੇ ਨਾਲ ਜੰਗ ਕਰਨ ਦਾ ਉਤਸ਼ਾਹ ਵੱਧਦਾ ਜਾਏਗਾ।
ਘਨੋ ਘੋਰ ਸੰਗਰ ਕਮਸਾਨਾ,
ਤੇ ਬਹੁਤਾ ਹੀ ਭਿਆਨਕ ਜੰਗ ਜ਼ੁਲਮ ਕਰਨ ਵਾਲੇ ਵੈਰੀਆਂ ਦੁਸ਼ਟਾਂ ਨਾਲ ਇਹ ਕਮਸਾਨ ਮਚਾਉਣ ਵਾਲਾ ਕਰਨਗੇ।
ਹੱਥ ਹੈ ਸ਼ਤਰੂ ਗਨ ਕੋ ਨਿਜ ਪਾਨਾ,
ਤੇ ਆਪਣੇ ਹੱਥਾਂ ਨਾਲ ਇਹ ਬਹੁਤ ਸਾਰੇ ਵੈਰੀਆਂ ਦਾ ਨਾਸ ਕਰਨਗੇ।
ਯੁੱਧ ਕਰਨ ਕੋ ਲਗਨ ਵਿਸਾਲ,
ਐਸਾ ਜੋ ਮਹਾਨ ਲਗਨ ਹੈ ਨਾ ਯੁੱਧ ਕਰਨ ਦਾ, ਇਹ ਇਹਨਾਂ ਦੇ ਲਗਨਾਂ ਸ਼ਗਨਾਂ ਵਿੱਚੋਂ ਪ੍ਰਗਟ ਹੋ ਰਿਹਾ ਜਾਪਦਾ ਹੈ।
ਜਿਸ ਮਹਿ ਉਤਪਤ ਭਾ ਸ਼ੁਭ ਬਾਲ,
ਤੇ ਜਿਨ੍ਹਾਂ ਲਗਨਾਂ ਦੇ ਵਿੱਚ ਇਹਨਾਂ ਸ੍ਰੇਸ਼ਟ ਬਾਲਕ ਜੀ ਦਾ ਪ੍ਰਗਟ ਹੋਣਾ ਹੋਇਆ ਹੈ, ਜਿਨ੍ਹਾਂ ਲਗਨਾਂ ਵਿੱਚ ਇਹਨਾਂ ਦਾ ਜਨਮ ਹੋਇਆ, ਉਹਨਾਂ ਵਿੱਚੋਂ ਇਹ ਜ਼ਾਹਰ ਹੋ ਰਹੀ ਹੈ ਗੱਲ।
ਲੱਖ ਹੋ ਪਰੇ ਖੇਤ ਮਹਿ ਸੋਵੈ,
ਤੇ ਲੱਖਾਂ ਹੀ ਜਿਹੜੇ ਦੁਸ਼ਮਣ ਲੋਕ ਇਹਨਾਂ ਨਾਲ ਜੰਗ ਕਰਨਗੇ, ਉਹ ਜੰਗ ਦੇ ਮੈਦਾਨ ਦੇ ਵਿੱਚ ਸੌਂ ਜਾਣਗੇ, ਇਹਨਾਂ ਦੇ ਨਾਲ ਟੱਕਰ ਲੈਂਦੇ ਹੋਏ ਭਾਵ ਮਾਰੇ ਜਾਣਗੇ।
ਇਸ ਸਿਸ ਕੇ ਕਰ ਅਸਰਣ ਹੋਵੈ,
ਸੋ ਇਹਨਾਂ ਇਸ ਬਾਲਕ ਜੀ ਦੇ ਕਰ ਕਮਲਾਂ ਦੁਆਰਾ, ਇਹਨਾਂ ਦੇ ਹੱਥਾਂ ਦੁਆਰਾ ਐਸਾ ਯੁੱਧ ਹੋਵੇਗਾ ਕਿ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਨਾਲ ਲੜਨ ਵਾਲੇ ਵੈਰੀ ਜੰਗ ਦੇ ਮੈਦਾਨ ਵਿੱਚ ਸਦਾ ਦੀ ਨਿੰਦੇ ਸੌਂ ਜਾਣਗੇ।
ਯੁੱਧ ਕਰਨ ਕੋ ਸੈਨ ਵਿਸਾਲਾ,
ਤੇ ਇਹ ਜੰਗ ਕਰਨ ਵਾਸਤੇ ਬਹੁਤ ਵੱਡੀਆਂ ਫੌਜਾਂ ਆਪਣੀਆਂ ਤਿਆਰ ਕਰਨਗੇ।
ਪਾਸ ਨਾ ਪਿਖੀਅਤ ਹੈ ਇਸ ਕਾਲਾ,
ਇਸ ਤਰ੍ਹਾਂ ਪੰਡਿਤ ਦੱਸ ਰਿਹਾ ਹੈ ਕਿ ਮੈਂ ਵਿਚਾਰ ਕੀਤੀ ਹੈ ਕਿ ਹੁਣ ਤਾਂ ਇਹਨਾਂ ਦੇ ਕੋਲ ਬਹੁਤ ਵੱਡੀਆਂ ਫੌਜਾਂ ਜੰਗ ਯੁੱਧ ਕਰਨ ਵਾਲੀਆਂ ਸੂਰਮਿਆਂ ਦੀਆਂ ਤਿਆਰ ਨਹੀਂ ਦਿਸ ਰਹੀਆਂ ਅਜੇ।
ਮਹਾ ਤੇਜ ਸੀ ਰਣ ਪ੍ਰਿਯ ਹੋਵੈ,
ਪਰ ਇਹ ਜੰਗ ਦੇ ਪਿਆਰੇ ਬੜੇ ਤੇਜ ਪ੍ਰਤਾਪੀ ਪ੍ਰਗਟ ਹੋਣਗੇ ਸੰਸਾਰ ਵਿੱਚ।
ਥਿਤ ਰਿਪ ਮਹਿ ਜਿਮ ਥੰਮ ਖਰੋਵੈ,
ਵੈਰੀਆਂ ਦੇ ਵਿੱਚ ਥੰਮ ਵਾਂਗ ਖੜ ਜਾਇਆ ਕਰਨਗੇ।
ਚਹੁੰ ਦਿਸ਼ ਬਿਖੈ ਛਾਏ ਪ੍ਰਤਾਪ,
ਚਾਰੇ ਦਿਸ਼ਾਵਾਂ ਵਿੱਚ ਇਹਨਾਂ ਦਾ ਤੇਜ ਪ੍ਰਤਾਪ ਛਾ ਜਾਵੇਗਾ।
ਹੁਕਮ ਕਰਹਿ ਬੱਡ ਸ਼ਤਰੁਣ ਖਾਪ,
ਤੇ ਆਪਣੇ ਸਿੱਖਾਂ ਨੂੰ ਹੁਕਮ ਕਰਕੇ, ਖਾਲਸੇ ਨੂੰ ਹੁਕਮ ਕਰਕੇ ਬਹੁਤ ਵੱਡੇ ਵੈਰੀਆਂ ਨੂੰ ਖਪਾ ਦੇਣਗੇ ਇਹ।
ਤਬ ਹੋ ਵਹਿੰਗੀ ਜੋ ਅਬ ਨਾਹੀਂ,
ਤੇ ਹੁਣ ਜੋ ਨਹੀਂ ਨਾ ਜ਼ਾਹਰ ਦਿਸ ਰਿਹਾ ਇਹਨਾਂ ਦਾ ਪ੍ਰਤਾਪ, ਤਦੋਂ ਫਿਰ ਮਹਾਨ ਤੇਜ ਪ੍ਰਤਾਪ ਫੌਜਾਂ ਸਹਿਤ ਇਹਨਾਂ ਦਾ ਪ੍ਰਗਟ ਹੋਏਗਾ।
ਧਰਮ ਸਥਾਪ ਹੈ ਸਭ ਜਗ ਮਾਹੀ,
ਸਾਰੇ ਜਗਤ ਵਿੱਚ ਇਹ ਮਹਾਨ ਉੱਤਮ ਧਰਮ ਦੀ ਸਥਾਪਨਾ ਕਰਨਗੇ।
ਦੋਹਰਾ ਹੋਏ ਕਿਰਪਾਲ ਦਾਨੀ ਮਹਾਨ,
ਤੇ ਬਹੁਤ ਵੱਡੇ ਕਿਰਪਾਲੂ ਪ੍ਰਗਟ ਹੋਣਗੇ ਔਰ ਮਹਾਨ ਵੱਡੇ ਦਾਤਾ ਹੋਣਗੇ।
ਯੋਧਾ ਧੀਰ ਵਿਸਾਲ,
ਤੇ ਮਹਾਨ ਧੀਰਜ ਧਾਰੀ ਯੋਧਿਆਂ ਦੇ ਵੱਡੇ ਯੋਧੇ ਪ੍ਰਗਟ ਹੋਣਗੇ।
ਵਿਦਿਆ ਮਹਿ ਪੰਡਿਤ ਚਤੁਰ,
ਤੇ ਇਹ ਸ਼ਾਸਤਰ ਵਿਦਿਆ ਦੇ ਵਿੱਚ ਬੜੇ ਹੀ ਸਿਆਣੇ ਸੂਝਵਾਨ ਚਤੁਰ ਪੰਡਿਤ ਪ੍ਰਗਟ ਹੋਣਗੇ।
ਮਹਾਬਾਹੋ ਰਿਪਸਾਲ,
ਤੇ ਵੈਰੀਆਂ ਨੂੰ ਜਿਹੜੇ ਦੁਸ਼ਟ ਲੋਕ ਹਨ ਦੁਸ਼ਟਤਾ ਕਰਨ ਵਾਲੇ, ਉਹਨਾਂ ਨੂੰ ਡੰਨ ਦੇਣ ਵਾਸਤੇ ਮਹਾਨ ਬਾਹੂਬਲੀ ਇਸੂਰ ਬੀਰ ਬਲਵਾਨ ਪ੍ਰਗਟ ਹੋਣਗੇ।
ਮਹਾ ਜਿਤੇਂਦਰ ਮਹਾ ਬੁੱਧ,
ਤੇ ਮਹਾਨ ਇਹ ਆਪਣੇ ਇੰਦਰੀਆਂ ਉੱਪਰ ਫਤਿਹ ਪਾਉਣ ਵਾਲੇ ਔਰ ਆਪਣੇ ਸਿੱਖਾਂ ਸੇਵਕਾਂ ਨੂੰ ਵੀ ਆਪਣੇ ਸਰੀਰਕ ਇੰਦਰੀਆਂ 'ਤੇ ਫਤਿਹ ਪਾਉਣ ਦੀ ਸਮਰੱਥਾ ਬਖਸ਼ਣ ਵਾਲੇ ਪ੍ਰਗਟ ਹੋਣਗੇ ਔਰ ਮਹਾਨ ਬੁੱਧਵਾਨ ਜ਼ਾਹਰ ਹੋਣਗੇ।
ਹਿਰਦੈ ਗੰਭੀਰ ਬਿਲੰਦ,
ਤੇ ਹਿਰਦੇ ਦੇ ਵਿੱਚ ਧੀਰਜ ਧਾਰ ਕੇ ਰੱਖਣ ਵਾਲੇ ਹੋਣਗੇ ਵੱਡੇ।
ਸਭ ਜਗ ਨਰ ਸਿਰ ਮੋਰ ਹੋਵੈ,
ਸਾਰੇ ਜਗਤ ਦੇ ਮਨੁੱਖਾਂ ਵਿੱਚੋਂ ਜਿਹੜੇ ਰਾਜੇ ਮਹਾਰਾਜੇ ਹੋਏ ਆ, ਉਹਨਾਂ ਸਭਨਾਂ ਵਿੱਚੋਂ ਹੋਰ ਭਗਤ ਜਨ ਜਿਹੜੇ ਹੋਏ ਆ, ਅਵਤਾਰ ਹੋਏ ਆ, ਉਹਨਾਂ ਵਿੱਚੋਂ ਸ਼੍ਰੋਮਣੀ ਇਹ ਜ਼ਾਹਰ ਹੋਣਗੇ।
ਸੋਢ ਵੰਸ਼ ਕੋ ਚੰਦ,
ਇਹ ਸੋਢ ਵੰਸ਼ ਨੂੰ ਜਾਣੋ ਕਿ ਚੰਦਰਮਾ ਵਾਂਗ ਰੋਸ਼ਨ ਕਰਨਗੇ ਸੰਸਾਰ ਵਿੱਚ।
ਚੌਪਈ ਇਤਿਆਦਿਕ ਗੁਣ ਬਹੁਤ ਸੁਣਾਏ,
ਐਸੇ ਬਹੁਤੇ ਗੁਣ ਜੋਤਿਸ਼ੀ ਨੇ ਸੁਣਾਉਣਾ ਕੀਤੇ ਹਨ ਗੁਰੂ ਘਰ ਵਿੱਚ ਆਣ ਕੇ, ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਹੋਣ ਤੇ।
ਸਹਿਤ ਕਿਰਪਾਲ ਸਿੱਖ ਹਰ ਖਾਏ,
ਮਾਮਾ ਕਿਰਪਾਲ ਚੰਦ ਜੀ ਔਰ ਹੋਰ ਵੀ ਸਿੱਖ ਜਿਨ੍ਹਾਂ ਨੇ ਸੁਣਿਆ ਬਹੁਤ ਖੁਸ਼ ਹੋਏ ਸੁਣ ਕੇ।
ਦਿਓ ਬਿਪਰ ਕੋ ਦਰਬ ਕਨੇਰਾ,
ਤਾਂ ਇਸ ਜੋਤਸ਼ੀ ਨੂੰ ਬਹੁਤਾ ਸੋ ਇਸ ਦੀ ਭਾਵਨਾ ਜਾਣ ਕੇ ਧਨ ਬਖਸ਼ਿਸ਼ ਕੀਤਾ।
ਮੰਗਲ ਉਤਸਵ ਹੋਤ ਬਡੇਰਾ,
ਤੇ ਗੁਰੂ ਘਰ ਵਿੱਚ ਮੰਗਲ ਹੋ ਰਹੇ, ਬਹੁਤੀਆਂ ਖੁਸ਼ੀਆਂ ਰੌਣਕਾਂ ਵੱਧ ਰਹੀਆਂ।
ਸੰਗਤ ਮਹਾ ਆਨੰਦ ਧਰ ਆਵੈ,
ਸੰਗਤਾਂ ਬੜੇ ਆਨੰਦ ਸਹਿਤ ਹੋ ਕੇ ਆ ਰਹੀਆਂ ਗੁਰੂ ਘਰ ਵਿਖੇ।
ਅਨਕ ਭਾਂਤ ਭੇਟਨ ਅਰਪਾਵੈ,
ਅਨੇਕ ਤਰ੍ਹਾਂ ਦੀਆਂ ਭੇਟਾਵਾਂ ਲਿਆ ਕੇ ਅਰਪਣ ਕਰ ਰਹੀਆਂ, ਚੜਾ ਰਹੀਆਂ।
ਪਟਨੇ ਪੁਰ ਵਾਸੀ ਸਿੱਖ ਜੀ,
ਪਟਨਾ ਸ਼ਹਿਰ ਵਿੱਚ ਵਸਣ ਵਾਲੇ ਜਿਤਨੇ ਸਿੱਖ ਹਨ,
ਪੰਚਾਮ੍ਰਿਤ ਕਰਵਾ ਵਹਿ ਤੇਈ,
ਉਹ ਕੜਾ ਪ੍ਰਸ਼ਾਦ ਦੀਆਂ ਦੇਗਾਂ ਕਰਵਾਉਂਦੇ ਨੇ।
ਸਹਿਤ ਭਾਰ ਜਾ ਪਹਿਰ ਸੋ ਅੰਬਰ,
ਸੋ ਆਪਣੇ ਇਸਤਰੀਆਂ ਸਮੇਤ ਸੁੰਦਰ ਵਸਤਰ ਪਹਿਨ ਕੇ ਆ ਰਹੇ ਹਨ ਗੁਰੂ ਘਰ ਵਿਖੇ।
ਜਨ ਘਨ ਛਟਾ ਦੁਪਹਿ ਵਿੱਚ ਅੰਬਰ,
ਕਵੀ ਜੀ ਦੱਸਦੇ ਆ ਐਸੀ ਸੋਭਾ ਹੋ ਰਹੀ ਹੈ ਜਿਵੇਂ ਕਿ ਬਦਲਾਂ ਦੇ ਵਿੱਚ ਆਕਾਸ਼ ਵਿੱਚ ਜਿਵੇਂ ਬਿਜਲੀ ਚਮਕਦੀ ਹੋਵੇ।
ਉਤਸਵ ਕਰਤ ਸ਼ਬਦ ਕੋ ਗਾਵਤ,
ਇਸ ਤਰ੍ਹਾਂ ਅੰਬਰ ਵਸਤਰਾਂ ਦੇ ਵਿੱਚ ਬਹੁਤ ਸੋਹਣੀ ਸਜਤ ਹੋ ਰਹੀ ਆਉਣ ਵਾਲਿਆਂ ਦੀ, ਤੇ ਸ਼ਬਦ ਗੁਰਬਾਣੀ ਦੇ ਗਾਇਨ ਕਰਕੇ ਖੁਸ਼ੀਆਂ ਪ੍ਰਗਟ ਕਰ ਰਹੇ ਹਨ।
ਸ਼੍ਰੀ ਨਾਨਕ ਕਹਿ ਸੀਸ ਨਿਵਾਵਤ,
ਧੰਨ ਹਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਘਰ ਦੀ ਮਹਾਨ ਵਡਿਆਈ ਹੋ ਰਹੀ, ਇਵੇਂ ਆਖ ਕੇ ਸੀਸ ਝੁਕਾ ਕੇ ਵੰਦਨਾ ਕਰਦੇ ਹਨ ਸਿੱਖ ਸੇਵਕ।
ਫਿਰ ਹੈ ਦੁਆਰ ਅਰਦਾਸ ਕਰਾਵਹਿ,
ਗੁਰੂ ਮਹਾਰਾਜ ਸਾਹਿਬ ਜੀ ਦੇ ਦੁਆਰੇ ਤੇ ਟਿਕ ਕੇ ਅਰਦਾਸ ਬੇਨਤੀ ਕਰਵਾਉਂਦੇ ਖੜ ਕੇ।
ਧਰੇ ਭਾਵਨਾ ਧਰ ਸਿਰ ਲਾਵਹਿ,
ਤੇ ਭਾਵਨਾ ਦੇ ਸਹਿਤ ਧਰਤੀ ਉੱਪਰ ਮਸਤਕ ਟੇਕ ਕਰਕੇ ਨਮਸਕਾਰਾਂ ਕਰਦੇ ਹਨ।
ਨਗਰ ਵਿਸਾਲ ਸੁਨਹਿ ਨਰ ਜਿਉਂ ਜਿਉਂ,
ਸੋ ਵੱਡਾ ਨਗਰ ਹੈ ਪਟਨਾ ਸ਼ਹਿਰ, ਇੱਥੋਂ ਦੀਆਂ ਸੰਗਤਾਂ ਜਿਵੇਂ ਜਿਵੇਂ ਮਹਾਰਾਜ ਸਾਹਿਬ ਜੀ ਦੇ ਘਰ ਵਿਖੇ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਦੀ ਖਬਰ ਸੁਣਦੀਆਂ ਹਨ।
ਨਮੋ ਕਰਨ ਕੋ ਪਹੁੰਚੇ ਤਿਉਂ ਤਿਉਂ,
ਤਿਵੇਂ ਤਿਵੇਂ ਸੰਗਤਾਂ ਨਮਸਕਾਰ ਕਰਨ ਵਾਸਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ ਵਿਖੇ ਪਹੁੰਚ ਰਹੀਆਂ ਹਨ। ਇਵੇਂ ਪਟਨਾ ਸ਼ਹਿਰ ਨਿਵਾਸੀ ਸਭ ਸੰਗਤਾਂ ਨੂੰ, ਇਲਾਕੇ ਦੀਆਂ ਸੰਗਤਾਂ ਵਿੱਚ ਬੜਾ ਉਤਸ਼ਾਹ ਵੱਧ ਰਿਹਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿੱਚ ਸਾਹਿਬਜ਼ਾਦਾ ਰੂਪ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪ੍ਰਗਟ ਹੋਣ ਦੀ ਖੁਸ਼ੀ ਵਿੱਚ ਸੰਗਤਾਂ ਆ ਕੇ ਪਹੁੰਚ ਕੇ ਦਰਸ਼ਨ ਕਰਦੀਆਂ। ਇੱਥੋਂ ਤੱਕ ਇਹ ਪ੍ਰਸੰਗ ਦੀ ਵਿਚਾਰ ਹੋਈ ਹੈ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਗਮਨ ਦੀ ਕਥਾ ਹੈ, ਬਾਲ ਅਵਸਥਾ ਦੀ ਜੋ ਕਥਾ ਹੈ ਇਹ ਅਗਲੇ ਦੀਵਾਨਾਂ ਵਿੱਚ ਪ੍ਰੇਮ ਸ਼ਰਧਾ ਭਾਵਨਾ ਸਹਿਤ ਜਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੈ, ਸਮੇਂ ਸਿਰ ਪਹੁੰਚ ਕਰਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰਨੇ, ਭੁੱਲਾਂ ਚੁੱਕਾਂ ਦੀ ਮਾਫ਼ੀ, ਅਗਾਂਹ ਵਾਸਤੇ ਗਰੀਬ ਨਿਵਾਸ, ਸਤਿਗੁਰੂ ਜੀ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ ਜੀ।
ਫਿਰ ਹੈ ਦੁਆਰ ਅਰਦਾਸ ਕਰਾਵਹਿ, ਧਰਹਿ ਭਾਵਨਾ ਧਰ ਸਿਰ ਲਾਵਹਿ, ਨਗਰ ਵਿਸਾਲ ਸੁਨਹਿ ਨਰ ਜਿਉਂ ਜਿਉਂ, ਨਮੋ ਕਰਨ ਕੋ ਪਹੁੰਚਿਓ ਹੈ ਤਿਉਂ ਤਿਉਂ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।